गुरु नानक अंगद गुरु अमरदास पद बंद रामदास अर्जुन गुरु बार श्री हर गोविंद हर राय हर कृष्ण गुर तेग बहादुर चंद दसवें गोविंद सिंह गुर नमो चरण अरविंद जिसमें अमृत ज्ञान है मानिक भगत विराग गुरु ग्रंथ साहिब उद्धत बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहेब जी राम रामदास तब आए पास बापिक गुरु सिधाए लय लशटक हाथ मजारी वृद्ध अवस्था तन मह पारी राम रामदास तब आए
वाहिगुरु जी का खालसा वाहिगुरु जी की फतेह साहिब आलम ज्ञान स्वरूप चवर छतर तखत दे मालिक जुगो जुग अटल तन तन आदि सतगुरु श्री गुरु ग्रंथ साहिब महाराज जिया की अपार बख्शिश हो रही है। संध्या समय दे सुंदर दीवान सज रहे ने सजे हुए दीवाना अंदर वडभागी सिख संगतां ने हाजरी भरदिया होया अमृतमयी बाणी का नितनेम तुरकी बाणी का नरोल हर जस कीर्तन गुरु घर दे कीर्तनियां दी रसना तो सरवण कीता है। उपरंत सतगुरु पातशाह जियां दी महान बख्शिश जो इस अस्थान ते गुर इतिहास दी लड़ीवार कथा विचार चल रही है। सतगुरां दे पावन पवित्र अमृत जीवन दी लड़ीवार कथा विचार सरवण करन लई हजूर सचे पातशाह जियां दे सन्मुख संगत रूप विच आपां हाजरी भर रहे हां। लड़ीवार कथा दौरान इस चल रहे प्रसंग विच आपां ਸਰਵਣ ਕੀਤਾ ਹੈ। ਸੇਵਾ ਦੀ ਮੂਰਤ ਵਿਨਿਮਰਤਾ ਦੇ ਸਰੂਪ ਤੀਸਰੇ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੋ ਕਿ ਸ਼੍ਰੀ ਗੋਬਿੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਸਿੱਖ ਸੰਗਤਾਂ ਨੂੰ ਕਿਰਤਾਰਥ ਕਰ ਰਹੇ ਨੇ, ਸਮੂਹ ਜੀਵਾਂ ਦਾ ਉਧਾਰ ਕਰ ਰਹੇ ਨੇ। ਕਲਯੁਗੀ ਜੀਵਾਂ ਦੇ ਉਧਾਰ ਹਿੱਤ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਉਸ ਧਰਤੀ 'ਤੇ ਇਹ ਪਾਵਨ ਪਵਿੱਤਰ ਮਹਾਨ ਤੀਰਥ ਦੀ ਰਚਨਾ ਕੀਤੀ ਹੈ, ਜਿਸ ਦਾ ਜ਼ਿਕਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਵਿੱਚ ਵੀ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਅਨ ਤੀਰ ਵਿਪਾਸ ਬਨਾਇਓ। ਭੱਟ ਜਲਨ ਜੀ ਕਹਿੰਦੇ ਨੇ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਗੋਬਿੰਦਵਾਲ ਵਾਲੇ ਪਵਿੱਤਰ ਅਸਥਾਨ 'ਤੇ ਤੀਰ ਵਿਪਾਸ, ਤੀਰ ਦਾ ਮਤਲਬ ਹੈ ਕਿਨਾਰਾ, ਬਿਆਸ ਦਰਿਆ ਦੇ ਕਿਨਾਰੇ 'ਤੇ ਇੱਕ ਐਸਾ ਮਹਾਨ ਤੀਰਥ ਰਚਿਆ ਹੈ ਜੋ ਕਿ ਗੋਬਿੰਦਪੁਰੀ ਸਮ ਹੈ। ਗੋਬਿੰਦ ਵਾਹਿਗੁਰੂ ਪਰਮਾਤਮਾ ਦੇ ਨਗਰ ਵਰਗਾ ਹੀ, ਉਸ ਵਾਹਿਗੁਰੂ ਦੀ ਪੁਰੀ ਵਰਗਾ ਹੀ ਇਹ ਗੋਬਿੰਦਵਾਲ ਸਾਹਿਬ ਅਸਥਾਨ ਸਤਿਗੁਰਾਂ ਨੇ ਰਚਿਆ ਹੈ। ਇਸ ਅਸਥਾਨ 'ਤੇ ਵਿਰਾਜਮਾਨ ਹੋ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਸੇਵਾ ਦੀ ਮਹਾਨਤਾ, ਪੰਗਤ ਦੀ ਮਹਾਨਤਾ, ਨਾਮ ਸਿਮਰਨ ਦੀ ਮਹਾਨਤਾ ਸੰਗਤਾਂ ਨੂੰ ਦ੍ਰਿੜ ਕਰਾ ਰਹੇ ਨੇ। ਔਰ ਇਸ ਪ੍ਰਸੰਗ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਦੋ ਸੰਬੰਧੀ ਹਨ, ਭਾਈ ਰਾਮਾ ਜੀ ਔਰ ਸ਼੍ਰੀ ਰਾਮਦਾਸ ਜੀ, ਜੋ ਕਿ ਬਹੁਤ ਹੀ ਸ਼ਰਧਾ ਭਾਵਨਾ ਅਕੀਦੇ ਨਾਲ ਗੁਰੂ ਹਜ਼ੂਰੀ 'ਚ ਰਹਿ ਕੇ ਉੱਥੇ ਸੇਵਾ ਕਰ ਰਹੇ ਨੇ। ਕੁਝ ਗੁਰਮੁਖਾਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀਓ, ਸੰਗਤ ਦੇ ਮਨ ਵਿੱਚ ਇਹ ਖਿਆਲ ਹੈ, ਇੱਛਾ ਹੈ ਕਿ ਇਹਨਾਂ ਦੋਹਾਂ ਮਹਾਂਪੁਰਖਾਂ ਦੀ ਬੜੀ ਮਹਾਨ ਸੇਵਾ ਹੈ, ਇਹਨਾਂ ਵਿੱਚੋਂ ਆਪ ਜੀ ਦੀ ਖੁਸ਼ੀ ਕਿਸ ਉੱਪਰ ਹੈ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਸੰਗਤਾਂ ਨੂੰ, ਗੁਰਸਿੱਖਾਂ ਨੂੰ ਕਿਹਾ ਕਿ ਭਾਵੇਂ ਇਹ ਬੜੇ ਨੇਮੀ ਨੇ ਔਰ ਇਹਨਾਂ ਦੀ ਬੜੀ ਮਹਾਨ ਸੇਵਾ ਹੈ, ਪਰ ਬਖਸ਼ਿਸ਼ ਦਾ ਪਾਤਰ ਉਹ ਹੈ ਜਿਸ ਦੇ ਅੰਦਰ ਪ੍ਰੇਮ ਹੈ। ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੰਗਤ ਕਰਦੇ ਹਾਂ, ਪ੍ਰੇਮ ਦਾ ਹੋਣਾ ਬੜਾ ਜ਼ਰੂਰੀ ਹੈ। ਔਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਸਾਰੀ ਸੰਗਤ ਦੇ ਇਸ ਸਵਾਲ ਦਾ ਹੱਲ ਕਰਨ ਵਾਸਤੇ, ਜਵਾਬ ਦੇਣ ਵਾਸਤੇ ਇੱਕ ਕਲਾ ਵਰਤਾਈ, ਜਿਸ ਤੋਂ ਅੱਜ ਤੱਕ ਸਿੱਖ ਸੰਗਤਾਂ ਸੇਵਾ, ਸਿਮਰਨ ਔਰ ਪ੍ਰੇਮ ਭਾਵਨਾ ਦੀ ਸੇਧ ਲੈ ਰਹੀਆਂ ਨੇ, ਜੋ ਸਾਡੇ ਵਾਸਤੇ ਅੱਜ ਵੀ ਸਤਿਗੁਰਾਂ ਦਾ ਇਹ ਪਾਵਨ ਉਪਦੇਸ਼ ਹੈ। ਇੱਕ ਤਾਂ ਸਤਿਗੁਰਾਂ ਨੇ ਸੇਵਾ ਸਿਮਰਨ ਕਰਦਿਆਂ ਪ੍ਰੇਮ ਦਾ ਹੋਣਾ ਕਿੰਨਾ ਜ਼ਰੂਰੀ ਹੈ ਇਹ ਦਰਸਾਇਆ ਹੈ, ਅਤੇ ਦੂਸਰਾ ਸੰਸਾਰ ਨੂੰ ਇਹ ਦੱਸ ਦਿੱਤਾ ਹੈ ਕਿ ਜੋ ਗੁਰਤਾ ਗੱਦੀ ਦੀ ਬਖਸ਼ਿਸ਼ ਹੈ ਇਹ ਤੁਰਦਰਗਾਹੀ ਬਖਸ਼ਿਸ਼ ਹੈ, ਇਹ ਕੋਈ ਜੱਦੀ ਪੁਸ਼ਤੀ ਬਖਸ਼ਿਸ਼ ਨਹੀਂ ਹੈ। ਜੋ ਇਹਨਾਂ ਸ਼ੁਭ ਗੁਣਾਂ ਦੇ ਵਿੱਚ ਆਪਣੇ ਜੀਵਨ ਨੂੰ ਢਾਲਦਾ ਹੈ ਉਸ 'ਤੇ ਇਹ ਇਲਾਹੀ ਬਖਸ਼ਿਸ਼ਾਂ ਹੁੰਦੀਆਂ ਨੇ। ਇਹ ਆਨੰਦਮਈ ਵਿਚਾਰ ਇਸ ਪ੍ਰਸੰਗ ਵਿੱਚ ਆ ਰਹੀ ਹੈ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਬਖਸ਼ਿਸ਼ ਕਰ ਰਹੇ ਨੇ, ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਪਹਿਲੀ ਰਾਸ ਦੇ ਇਸ 57 ਨੰਬਰ ਅਧਿਆਇ ਵਿੱਚ ਇਸ ਵਿਚਾਰ ਨੂੰ ਜਿਸ ਪ੍ਰਕਾਰ ਕਥਨ ਕੀਤਾ ਹੈ, ਆਓ ਗੁਰੂ ਚਰਣਾ ਚ ਹਾਜ਼ਰੀ ਭਰਦਿਆਂ ਹੋਇਆ ਮਨ ਚਿੱਤ ਬ੍ਰਿਤੀਆਂ ਦੀ ਇਕਾਗਰਤਾ ਨਾਲ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਰਾਮਦਾਸ ਤਬ ਆਏ।
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਭਾਈ ਰਾਮਾ ਜੀ ਤੇ ਸ੍ਰੀ ਰਾਮਦਾਸ ਜੀ, ਜੋ ਕਿ ਸੰਸਾਰਿਕ ਰਿਸ਼ਤੇ ਵਜੋਂ ਸਤਿਗੁਰਾਂ ਦੇ ਜਵਾਈ ਭਾਈ ਲੱਗਦੇ ਹਨ, ਪਰ ਉਹਨਾਂ ਦੇ ਮਨ ਅੰਦਰ ਇਹ ਕੋਈ ਖਿਆਲ ਨਹੀਂ ਹੈ, ਬੜੀ ਭਾਵਨਾ ਨਾਲ ਸ਼ਰਧਾ ਨਾਲ ਸੇਵਾ ਕਮਾ ਰਹੇ ਨੇ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਦੋਹਾਂ ਨੂੰ ਬੁਲਾਇਆ ਹੈ।
ਪਾਸ ਬਾਪਿਕ ਗੁਰੂ ਸਦਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੌਲੀ ਸਾਹਿਬ ਦੇ ਕੋਲ ਆਏ ਹਨ।
ਦਏ ਲਸ਼ਟਕਾ ਹੱਥ ਮਝਾਰੀ।
ਲਸ਼ਟਕਾ ਕਹਿੰਦੇ ਨੇ ਸੋਟੀ ਨੂੰ, ਕਹਿੰਦੇ ਹੱਥ ਵਿੱਚ ਮਹਾਰਾਜ ਜੀਆਂ ਨੇ ਇੱਕ ਸੋਟੀ ਪਕੜੀ ਹੋਈ ਹੈ।
ਗਿਰਦਿਆ ਬਸਤਾ ਤਨ ਮਹਿ ਭਾਰੀ।
ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦਾ ਜੋ ਸਰੀਰ ਹੈ ਇਸ ਵੇਲੇ ਬਹੁਤ ਬਿਰਧ ਹੋ ਚੁੱਕਾ ਹੈ, 70 ਸਾਲ ਤੋਂ ਵੱਧ ਸਤਿਗੁਰਾਂ ਦੀ ਉਮਰ ਹੈ।
ਖੜੇ ਹੋਏ ਅਵਲੋਕਿਓ ਥਾਨ।
ਹਜ਼ੂਰ ਸੱਚੇ ਪਾਤਸ਼ਾਹ ਜੀ ਉੱਥੇ ਖਲੋ ਕੇ ਧਰਤੀ ਵੱਲ ਨੂੰ, ਸੁੰਦਰ ਥਾਂ ਵੱਲ ਨੂੰ ਦੇਖ ਰਹੇ ਹਨ।
ਰਾਮੇ ਸੋਂ ਤਬ ਕੀਨ ਬਖਾਨ।
ਆਪਣੇ ਸ੍ਰੀ ਮੁਖ ਤੋਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਰਾਮਾ ਜੀ ਨੂੰ ਕਿਹਾ ਹੈ,
ਇਹਾ ਹਮਾਰੇ ਬੈਠਣ ਕਾਰਨ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਰਾਮਾ ਜੀ, ਇਸ ਸੁੰਦਰ ਥਾਂ ਤੇ ਤੁਸੀਂ ਸਾਡੇ ਬੈਠਣ ਵਾਸਤੇ
ਰੁਚਿਰ ਵੇਦਕਾ ਕਰੋ ਸੁਧਾਰਨ।
ਕਹਿੰਦੇ ਰੁਚਿਰ ਵੇਦਕਾ ਬਣਾਓ। ਵੇਦਕਾ ਨਾਮ ਹੈ ਥੜੀ ਦਾ, ਜਿਸ ਤਰ੍ਹਾਂ ਇੱਟਾਂ ਦਾ ਥੜਾ ਬਣਾ ਦੇਈਦਾ ਬੈਠਣ ਵਾਸਤੇ, ਰੁਚਿਰ ਨਾਮ ਹੈ ਸੁੰਦਰ ਦਾ। ਮਹਾਰਾਜ ਕਹਿੰਦੇ ਸੁੰਦਰ ਥੜੀ ਸਾਡੇ ਬੈਠਣ ਵਾਸਤੇ ਭਾਈ ਰਾਮਾ ਜੀ ਇੱਥੇ ਬਣਾਓ।
ਹਿਮ ਕਹਿ ਸਤਿਗੁਰ ਕਰੀ ਲਕੀਰ।
ਇਸ ਤਰ੍ਹਾਂ ਕਹਿ ਕੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਜੋ ਸਤਿਗੁਰਾਂ ਦੇ ਹੱਥ ਵਿੱਚ ਛੜੀ ਹੈ, ਸੋਟੀ ਹੈ, ਉਸ ਦੇ ਨਾਲ ਇੱਕ ਨਿਸ਼ਾਨੀ ਲਾ ਦਿੱਤੀ, ਇੱਕ ਲਕੀਰ ਖਿੱਚ ਦਿੱਤੀ ਹੈ।
ਇਸ ਵੇਦੇ ਚਿਨਵਾਬ ਥਲ ਥੀਰ।
ਮਹਾਰਾਜ ਕਹਿਣ ਲੱਗੇ, ਜਿਵੇਂ ਅਸੀਂ ਇਹ ਨਿਸ਼ਾਨਦੇਹੀ ਕੀਤੀ ਹੈ, ਇਹਦੇ ਮੁਤਾਬਕ ਬੈਠਣ ਵਾਸਤੇ ਥੜੀ ਇੱਥੇ ਬਣਾਉਣਾ ਕਰੋ।
ਬਹਰੋ ਦਿਸ਼ਾ ਦੂਸਰੀ ਗਏ।
ਭਾਈ ਰਾਮਾ ਜੀ ਨੂੰ ਇਹ ਹੁਕਮ ਲਾ ਕੇ ਸਤਿਗੁਰੂ ਜੀ ਦੂਸਰੇ ਪਾਸੇ ਚਲੇ ਗਏ।
ਰਹਿ ਸਥਾਨ ਪਿਖ ਠਾਂਡੇ ਪਏ।
ਫਿਰ ਦੂਸਰੇ ਥਾਂ ਤੇ ਜਾ ਕੇ ਸੁੰਦਰ ਅਸਥਾਨ ਮਹਾਰਾਜ ਜੀਆਂ ਨੇ ਦੇਖਿਆ ਤੇ ਉੱਥੇ ਠਾਡੇ ਹੋਏ ਹਨ, ਖੜੇ ਹੋਏ ਹਨ।
ਰਾਮਦਾਸ ਕੀ ਦਿਸ਼ਾ ਨਿਹਾਰਾ।
ਸ੍ਰੀ ਰਾਮਦਾਸ ਜੀਆਂ ਦੇ ਵੱਲ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਦੇਖਿਆ ਹੈ।
ਕਰਨ ਕਾਰ ਕੋ ਗੁਰੂ ਉਚਾਰਨ।
ਔਰ ਇਹ ਕੰਮ ਕਰਨ ਵਾਸਤੇ, ਇਸੇ ਤਰ੍ਹਾਂ ਥੜੀ ਬਣਾਉਣ ਵਾਸਤੇ ਸਤਿਗੁਰਾਂ ਨੇ ਸ੍ਰੀ ਰਾਮਦਾਸ ਜੀਆਂ ਨੂੰ ਆਗਿਆ ਦਿੱਤੀ।
ਇਸ ਦਿਸ਼ ਬੈਠਣ ਹੇਤ ਹਮਾਰੇ।
ਮਹਾਰਾਜ ਕਹਿਣ ਲੱਗੇ, ਇਸ ਥਾਂ ਤੇ ਸਾਡੇ ਬੈਠਣ ਵਾਸਤੇ
ਥੜੀ ਬਣਾਵੋ ਰੁਚਿਰ ਹੁਕਮ ਪ੍ਰਕਾਰੇ।
ਮਹਾਰਾਜ ਕਹਿੰਦੇ, ਸ੍ਰੀ ਰਾਮਦਾਸ ਜੀ, ਆਪ ਜੀ ਇੱਥੇ ਬਹੁਤ ਹੀ ਸੁੰਦਰ ਥੜੀ ਬਣਾਓ, ਜਿਸ ਦੇ ਉੱਪਰ ਅਸੀਂ ਬੈਠ ਕੇ ਸੰਗਤਾਂ ਨਾਲ ਬਚਨ ਬਿਲਾਸ ਕਰ ਸਕੀਏ।
ਕਰ ਲਕੀਰ ਕੋ ਤਿਸਹਿ ਬਤਾਇਓ।
ਸਤਿਗੁਰਾਂ ਨੇ ਸ੍ਰੀ ਰਾਮਦਾਸ ਜੀਆਂ ਨੂੰ ਵੀ ਉਸੇ ਤਰ੍ਹਾਂ ਆਪਣੇ ਹੱਥ ਵਾਲੀ ਛੜੀ ਨਾਲ ਨਿਸ਼ਾਨਦੇਹੀ ਕਰਕੇ ਨਿਸ਼ਾਨੀ ਲਾ ਕੇ ਦਿੱਤੀ ਹੈ।
ਇਸ ਬਿਦ ਕਹਿ ਕਰ ਤੁਮ ਚਿਨਵਾਏ ਹੋ।
ਮਹਾਰਾਜ ਕਹਿੰਦੇ, ਜਿਵੇਂ ਅਸੀਂ ਨਿਸ਼ਾਨੀ ਲਾਈ ਹੈ, ਤੁਸੀਂ ਇਸੇ ਤਰ੍ਹਾਂ ਆਪ ਇਹ ਸਾਰੀ ਜਿਹੜੀ ਥੜੀ ਹੈ ਚਿਣ ਕੇ ਬਣਾਉਣੀ ਹੈ, ਔਰ ਬਹੁਤ ਸੁੰਦਰ ਥੜਾ ਜਿਹੜਾ ਬੈਠਣ ਵਾਸਤੇ ਬਣਨਾ ਚਾਹੀਦਾ ਹੈ।
ਇਸ ਪਰ ਬੈਠੇ ਹੈ ਪ੍ਰਾਤਾ ਕਾਲ।
ਮਹਾਰਾਜ ਕਹਿੰਦੇ, ਇਸ ਥੜੀ ਤੇ ਅਸੀਂ ਪ੍ਰਾਤਾ ਕਾਲ ਸਵੇਰ ਦੇ ਸਮੇਂ ਬੈਠਿਆ ਕਰਾਂਗੇ।
ਇਸ ਪਰ ਸੰਧਿਆ ਹੋਏ ਸੁਖ ਨਾਲ।
ਔਰ ਜੋ ਦੂਸਰੇ ਪਾਸੇ ਹੈ, ਜੋ ਸ੍ਰੀ ਰਾਮਾ ਜੀ ਨੂੰ ਕਹਿ ਕੇ ਆਏ ਨੇ, ਉਸ ਥੜੀ ਤੇ ਮਹਾਰਾਜ ਕਹਿੰਦੇ ਅਸੀਂ ਸੰਧਿਆ ਸਮੇਂ ਸ਼ਾਮ ਦੇ ਸਮੇਂ ਬੈਠਿਆ ਕਰਾਂਗੇ।
ਹਿਮ ਬਤਾਏ ਸ੍ਰੀ ਸਤਿਗੁਰ ਗਏ।
ਇਸ ਤਰ੍ਹਾਂ ਦਾ ਹੁਕਮ ਦੇ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਚਲੇ ਗਏ।
ਇਸ ਥਲ ਦੋਨੋਂ ਥਿਰਤਾ ਲਏ।
ਇਸ ਤਰ੍ਹਾਂ ਇਹਨਾਂ ਦੋਹਾਂ ਥਾਵਾਂ ਤੇ ਦੋਹੇ ਹੀ ਇਹ ਮਹਾਂਪੁਰਖ ਮਹਾਨ ਆਤਮਾਵਾਂ ਸ਼੍ਰੀ ਰਾਮਾ ਜੀ ਔਰ ਸ਼੍ਰੀ ਰਾਮਦਾਸ ਜੀ ਹੁਣ ਉਸ ਥਾਂ ਤੇ ਖਲੋ ਕੇ ਇਹ ਸਾਰੀ ਥੜੀ ਬਣਾਉਣ ਦੀ ਜਿਹੜੀ ਵਿਉਂਤ ਹੈ ਉਹ ਸੋਚ ਰਹੇ ਹਨ।
ਪ੍ਰਥਕ ਪ੍ਰਥਕ ਥਲ ਬੈਠਣ ਕੇਰਾ,
ਪ੍ਰਥਕ 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 ਨਾਮ ਹੁੰਦਾ ਵੱਖਰਾ, ਸੰਸਕ੍ਰਿਤ ਦਾ ਲਫ਼ਜ਼ ਹੈ ਪ੍ਰਥਕ, ਵੱਖਰਾ ਵੱਖਰਾ ਇਹ ਬੈਠਣ ਵਾਸਤੇ ਮਹਾਰਾਜ ਜੀਆਂ ਨੇ ਜੋ ਅਸਥਾਨ ਹੈ ਇਹ ਬੁਲਾਉਣ ਦੀ ਆਗਿਆ ਦਿੱਤੀ ਹੈ।
ਲੱਗੇ ਕਰਾਮ ਨੂੰ ਕੋ ਤਿਸ ਬੇਰਾ,
ਇਸ ਤਰ੍ਹਾਂ ਕਹਿੰਦੇ ਉਸ ਵੇਲੇ ਇਹ ਦੋਵੇਂ ਹੀ ਉਸ ਸੇਵਾ ਨੂੰ ਕਰਨ ਤੇ ਕਰਾਉਣ ਵਿਚ ਲੱਗ ਗਏ ਹਨ।
ਦਿਨ ਸਗਰੇ ਮੈਂ ਕਾਰ ਕਰਾਏ,
ਇਸ ਤਰ੍ਹਾਂ ਸਾਰੇ ਦਿਨ ਦੇ ਵਿਚ ਇਹ ਸਾਰੀ ਸੇਵਾ ਇਨ੍ਹਾਂ ਨੇ ਕਰਵਾਈ ਹੈ।
ਸੰਧਿਆ ਭਈ ਗੁਰੂ ਤਬ ਆਏ,
ਜਦੋਂ ਸੰਧਿਆ ਦਾ ਸਮਾਂ ਹੋਇਆ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਏ ਹਨ।
ਕਰੀ ਜੋ ਰਾਮੇ ਪੂਰਬ ਹੇਰੀ,
ਪੂਰਬ ਦਾ ਅਰਥ ਹੈ ਪਹਿਲਾਂ, ਹੇਰੀ ਦਾ ਅਰਥ ਹੈ ਦੇਖਣਾ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਭਾਈ ਰਾਮਾ ਜੀ ਵੱਲ ਗਏ, ਜੋ ਉਹਨਾਂ ਨੇ ਥੜੀ ਬਣਾਈ ਹੈ ਉਸ ਨੂੰ ਸਤਿਗੁਰਾਂ ਨੇ ਦੇਖਿਆ ਹੈ।
ਪਰਖਣ ਹੇਤੂ ਬੋਲੇ ਤਿਸ ਬੇਰੀ,
ਸਤਿਗੁਰੂ ਜੀ ਹੁਣ ਪਰਖ ਕਰਨ ਲੱਗੇ ਨੇ ਇਹਨਾਂ ਆਪਣੇ ਸ਼੍ਰੀ ਮੁਖ ਤੋਂ ਬਚਨ ਕਿਹਾ।
ਇਹ ਤੋਂ ਨੀਕੀ ਨਹੀਂ ਬਣਾਈ,
ਯੂਪੀ ਦੇ ਇਲਾਕੇ ਦਾ ਲਫ਼ਜ਼ ਹੈ ਨੀਕਾ, ਨੀਕਾ ਜਾਂ ਨਿੱਕੀ, ਨੀਕਾ ਦਾ ਅਰਥ ਹੁੰਦਾ ਸੁੰਦਰ। ਮਹਾਰਾਜ ਕਹਿਣ ਲੱਗੇ ਭਾਈ ਰਾਮਾ ਜੀ ਇਹ ਤੋਂ ਨੀਕੀ ਨਹੀਂ ਬਣਾਈ, ਇਹ ਜਿਹੜੀ ਤੁਸੀਂ ਥੜੀ ਬੈਠਣ ਵਾਸਤੇ ਬਣਾਈ ਹੈ ਇਹ ਨਿੱਕੀ ਨਹੀਂ ਹੈ, ਇਹ ਸੁੰਦਰ ਨਹੀਂ ਹੈ।
ਬੈਠਣ ਹੇਤੁ ਨਾ ਹਮ ਕਉ ਭਾਈ,
ਮਹਾਰਾਜ ਕਹਿੰਦੇ ਭਾਈ ਠੀਕ ਹੈ ਤੁਸੀਂ ਬੜੀ ਮਿਹਨਤ ਕੀਤੀ ਹੈ ਪਰ ਸਾਨੂੰ ਇਹ ਬੈਠਣ ਵਾਸਤੇ ਭਾਈ ਨਹੀਂ ਹੈ, ਚੰਗੀ ਨਹੀਂ ਲੱਗੀ ਹੈ।
ਕਰਿਓ ਖੇਦ ਸਭ ਨਿਸ਼ਫਲ ਗਯੋ,
ਖੇਦ ਹਿੰਦੀ ਚ ਕਹਿੰਦੇ ਨੇ ਸਾਧ ਸੰਗਤ ਜੀ ਮਿਹਨਤ ਮੁਸ਼ਕਤ ਨੂੰ, ਔਰ ਖੇਦ ਦਾ ਅਰਥ ਦੁੱਖ ਵੀ ਹੁੰਦਾ ਹੈ। ਕਹਿੰਦੇ ਜੋ ਤੁਸੀਂ ਸਵੇਰ ਤੋਂ ਮੁਸ਼ਕਤ ਕੀਤੀ ਹੈ, ਬੜੀ ਮਿਹਨਤ ਨਾਲ ਤੁਸੀਂ ਇਸ ਥੜੀ ਨੂੰ ਤਿਆਰ ਕੀਤਾ ਹੈ, ਮਹਾਰਾਜ ਕਹਿੰਦੇ ਭਾਈ ਰਾਮਾ ਜੀ ਤੁਹਾਡੀ ਉਹ ਮਿਹਨਤ ਸਾਰੀ ਬਾਅਦ ਚਲੇ ਗਈ ਹੈ, ਵਿਅਰਥ ਹੀ ਗਈ ਹੈ, ਸਾਨੂੰ ਇਹ ਬਣਾਈ ਹੋਈ ਤੁਹਾਡੀ ਥੜੀ ਪਸੰਦ ਨਹੀਂ ਹੈ।
ਕਿਹੜੀ ਕੰਧ ਸਵਾਰਥ ਪਇਓ,
ਮਹਾਰਾਜ ਕਹਿਣ ਲੱਗੇ ਤੁਸੀਂ ਇਸ ਦੀ ਜਿਹੜੀ ਕੰਧ ਹੈ ਨਾ ਉਹ ਟੇਢੀ ਬਣਾ ਦਿੱਤੀ ਹੈ।
ਚਾਹੇ ਦੇਹੋ ਨਹਿ ਦੇਰ ਕਰੀ ਜਹੈ,
ਮਹਾਰਾਜ ਕਹਿੰਦੇ ਭਾਈ ਜੀ ਦੇਰ ਨਾ ਲਾਓ ਇਸ ਨੂੰ ਹੁਣੇ ਢਾ ਦਿਓ।
ਹਮਰੋ ਕਹਿਓ ਨੀਕ ਸੁਣ ਲੀਜੈ,
ਮਹਾਰਾਜ ਕਹਿੰਦੇ ਜਿਵੇਂ ਅਸੀਂ ਕਹਿੰਦੇ ਹਾਂ ਨਾ ਨੀਕ ਸੁਣ ਲੀਜੇ, ਇਸ ਚੰਗੀ ਵਿਚਾਰ ਨੂੰ ਧਿਆਨ ਨਾਲ ਸੁਣ ਲਓ।
ਇਸ ਦੇ ਸੂਦੀ ਭੀਤ ਚਨਾਵੋ,
ਔਰ ਇਸ ਕਰਕੇ ਸਾਡੇ ਬਚਨਾਂ ਨੂੰ ਸੁਣੋ ਤੇ ਸਮਝੋ, ਔਰ ਜਿਹੜੀ ਇਸ ਦੀ ਕੰਧ ਹੈ ਨਾ ਉਹ ਬਿਲਕੁਲ ਸੂਦੀ ਸਿੱਧੀ ਹੋਣੀ ਚਾਹੀਦੀ ਹੈ।
ਔਰ ਵੇਦ ਕਾ ਭਲੇ ਬਣਾਵੋ,
ਬਿਲਕੁਲ ਸਿੱਧੀਆਂ ਕੰਧਾਂ ਰੱਖ ਕੇ ਇਸ ਵੇਦਕਾ ਨੂੰ ਇਸ ਥੜੀ ਨੂੰ ਚਿਣੋ।
ਸੁਣ ਰਾਮੇ ਮਨ ਭੰਗ ਬਣਿਓ ਹੈ,
ਇਉਂ ਜਦੋਂ ਭਾਈ ਰਾਮਾ ਜੀ ਨੇ ਸੁਣਿਆ ਤੇ ਮਨ ਥੋੜਾ ਜਿਹਾ ਭੰਗ ਹੋ ਗਿਆ, ਭੰਗ ਨਾਮ ਹੁੰਦਾ ਟੁੱਟਣਾ, ਮਨ ਥੋੜਾ ਜਿਹਾ ਟੁੱਟ ਗਿਆ, ਮਨ ਥੋੜਾ ਜਿਹਾ ਉਦਾਸ ਹੋ ਗਿਆ ਕਿ ਸਵੇਰ ਤੋਂ ਬੜੀ ਮਿਹਨਤ ਨਾਲ ਇਸ ਥੜੀ ਨੂੰ ਬਣਾਉਣ ਵਿੱਚ ਲੱਗੇ ਸੀ ਪਰ ਸਤਿਗੁਰਾਂ ਨੂੰ ਇਹ ਥੜੀ ਪਸੰਦ ਨਹੀਂ ਆਈ।
ਨਿਜ ਮਤ ਆਛੀ ਜਾਨ ਭਨਿਓ ਹੈ,
ਔਰ ਇਸ ਤਰ੍ਹਾਂ ਨਿਜ ਮਤ ਨੂੰ ਚੰਗਾ ਸਮਝਦਿਆਂ ਹੋਇਆ ਭਾਈ ਰਾਮਾ ਜੀ ਨੇ ਕਿਹਾ। ਬਸ ਇਹੀ ਇੱਕ ਨੁਕਤਾ ਹੈ ਸਾਧ ਸੰਗਤ ਜੀ, ਜਦੋਂ ਸੇਵਕ ਦੇ ਅੰਦਰ ਆਪਣਾ ਆਪਾ ਮਿਟ ਜਾਏ, ਆਪਣੇ ਖਿਆਲਾਤ ਮਿਟ ਜਾਣ, ਆਪਣੀ ਮਤ ਨੂੰ ਨੀਵਾਂ ਸਮਝੇ। ਇਸੇ ਕਰਕੇ ਸਾਡੇ ਦਾਨੇ ਪ੍ਰਧਾਨੇ ਬਜ਼ੁਰਗਾਂ ਨੇ ਸਾਨੂੰ ਅਰਦਾਸ ਦੇ ਵਿੱਚ ਇਹ ਸ਼ਬਦ ਬਖਸ਼ੇ ਨੇ, ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਬੜੀ ਉੱਚੀ ਹੈ, ਮਤ ਕਰਕੇ ਸੇਵਾ ਕਰਦਾ, ਸਿਮਰਨ ਕਰਦਾ, ਬੰਦਗੀ ਕਰਦਾ। ਤੇ ਜੇ ਕੋਈ ਕਹਿੰਦਾ ਭਾਈ ਤੂੰ ਬਹੁਤ ਵੱਡਾ ਸੇਵਾਦਾਰ ਹੈ, ਬੜਾ ਵੱਡਾ ਸੇਵਕ ਹੈ, ਬੜੀ ਬੰਦਗੀ ਹੈ, ਫਿਰ ਕਹਿੰਦਾ ਨਹੀਂ ਨਹੀਂ ਮੈਂ ਸੇਵਾਦਾਰ ਨਹੀਂ, ਮੇਰੇ ਵਿੱਚ ਕਿੱਥੇ ਗੁਣ ਨੇ, ਮੇਰੇ ਵਿੱਚ ਕਿੱਥੇ ਬੰਦਗੀ ਹੈ, ਮਨ ਨੀਵਾ ਹੈ ਨਾ। ਸੋ ਇਹ ਜੀਵਨ ਇਹ ਨੁਕਤਾ ਸਤਿਗੁਰਾਂ ਨੇ ਬਖਸ਼ਿਆ। ਤੋ ਕਹਿੰਦੇ ਜਿੱਥੇ ਮਨ ਵਿੱਚ ਇਹ ਖਿਆਲ ਆ ਜਾਂਦਾ ਨਾ ਕਿ ਮੈਂ ਸਿਆਣਾ ਹਾਂ, ਮੈਂ ਸਹੀ ਹਾਂ, ਕਹਿੰਦੇ ਉੱਥੇ ਗੜਬੜ ਸ਼ੁਰੂ ਹੋ ਜਾਂਦੀ ਹੈ। ਹੁਣ ਸ਼੍ਰੀ ਰਾਮਾ ਜੀ ਨੂੰ ਮਹਾਰਾਜ ਕਹਿੰਦੇ ਤੁਸੀਂ ਇਹ ਕੰਧ ਟੇਢੀ ਬਣਾ ਦਿੱਤੀ ਹੈ, ਅਤੇ ਮਨ ਵਿੱਚ ਸੋਚਿਆ ਕਿ ਨਹੀਂ ਮੈਂ ਤਾਂ ਉਵੇਂ ਹੀ ਬਣਾਇਆ ਜਿਵੇਂ ਸਤਿਗੁਰਾਂ ਨੇ ਕਹੀ ਹੈ, ਤੇ ਉਸ ਵੇਲੇ ਇਹ ਮਨ ਵਿੱਚ ਖਿਆਲ ਆਇਆ ਤੇ ਭਾਈ ਰਾਮਾ ਜੀ ਕਹਿਣ ਲੱਗੇ,
ਜਿਵ ਤੁਮ ਕਹਿਓ ਤਥਾ ਬਣਵਾਈ।
ਕਹਿਣ ਲੱਗੇ, ਸੱਚੇ ਪਾਤਸ਼ਾਹ ਜੀਓ, ਜਿਵੇਂ ਆਪ ਜੀ ਨੇ ਕਿਹਾ ਸੀ ਮੈਂ ਤਾਂ ਉਵੇਂ ਹੀ ਬਣਾਈ ਹੈ।
ਉਹ ਕਾਰਨ ਭਾ ਹਿਰਦੈ ਨਾ ਭਾਈ।
ਕਹਿੰਦੇ, ਮੈਨੂੰ ਸਮਝ ਨਹੀਂ ਲੱਗ ਰਹੀ ਇਸਦਾ ਕਾਰਨ ਕੀ ਹੈ।
ਸੁੰਦਰ ਬਣੀ ਬੈਠ ਬੇ ਲਾਇਕ।
ਕਹਿਣ ਲੱਗਾ, ਮਹਾਰਾਜ ਜੀ ਮੈਨੂੰ ਸਮਝ ਨਹੀਂ ਆਈ ਕਿ ਆਪ ਜੀ ਨੂੰ ਇਹ ਚੰਗੀ ਕਿਉਂ ਨਹੀਂ ਲੱਗੀ, ਜਿਵੇਂ ਆਪ ਜੀ ਨੇ ਕਿਹਾ ਉਵੇਂ ਮੈਂ ਬਣਾਈ ਹੈ। ਪਤਾ ਨਹੀਂ ਹੈ ਆਪ ਜੀ ਨੂੰ ਪਸੰਦ ਕਿਉਂ ਨਹੀਂ ਆਈ ਹੈ।
ਮਨਮੁਖ ਕਰੇ ਦਰਸ ਜਹ ਪਾਇਕ।
ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਜੀ ਇਸ ਦੇ ਉੱਪਰ ਬੈਠ ਕੇ ਆਪ ਜੀ ਨੂੰ ਸਨਮੁਖ ਹੋ ਕੇ ਸੰਗਤਾਂ ਆਪ ਜੀ ਦੇ ਦਰਸ਼ਨ ਕਰਨਗੀਆਂ, ਆਪ ਜੀ ਇਸ ਤੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿਓਗੇ। ਇਹ ਬੜੀ ਸੁੰਦਰ ਥੜੀ ਮੈਂ ਬਣਾ ਦਿੱਤੀ ਹੈ,
ਮੇਰਾ ਦੋਸ਼ ਨਾ ਜਾ ਮੈਂ ਕੋਈ।
ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮੇਰਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ।
ਆਪ ਕਹੀ ਜਿਮ ਤਥਾ ਸੋ ਹੋਈ।
ਕਹਿਣ ਲੱਗਾ, ਜਿਵੇਂ ਆਪ ਜੀ ਨੇ ਕਿਹਾ ਹੈ ਤਥਾ ਸੋ ਹੋਈ, ਉਸੇ ਤਰ੍ਹਾਂ ਹੀ ਇਹ ਬਣੀ ਹੈ, ਮੇਰਾ ਕੋਈ ਦੋਸ਼ ਨਹੀਂ ਹੈ। ਬਸ ਕਹਿੰਦੇ ਇਹੀ ਨੁਕਤਾ ਸਮਝਣਾ ਹੈ, ਜੋ ਗੁਰ ਕਹੇ ਸੋਈ ਭਲ ਮੰਨ ਹੋ। ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲੈਣਾ, ਕੋਈ ਸ਼ੰਕਾ ਨਹੀਂ, ਕੋਈ ਸਵਾਲ ਨਹੀਂ। ਇਸ ਕਰਕੇ ਮਹਾਰਾਜ ਜੀ ਨੇ ਸਾਵਧਾਨ ਕੀਤਾ, ਸਵਾਲ ਜਵਾਬ ਦੋਵੇਂ ਕਰੇ, ਅੱਗੇ ਕਿਉਂ ਨਹੀਂ, ਕਿਸ ਦਾ ਇਹ ਕਿਉਂ ਜੀ, ਇਹ ਕਿਵੇਂ ਜੀ। ਕਹਿੰਦੇ ਇਹ ਤਾਂ ਚੀਜ਼ ਹੈ ਹੀ ਨਹੀਂ ਨਾ ਸਿੱਖੀ ਚ, ਇਹ ਤਾਂ ਗੱਲ ਹੈ ਹੀ ਨਹੀਂ, ਸਵਾਲ ਤਾਂ ਹੈ ਹੀ ਨਹੀਂ ਕਿ ਇਹ ਕਿਵੇਂ ਹੋ ਗਿਆ, ਇਹ ਕਿਉਂ ਹੋ ਗਿਆ, ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਸਕਦਾ, ਇਹ ਨਹੀਂ ਹੈ। ਸੱਤ ਬਚਨ ਤੋਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੂੰ ਭਾਈ ਰਾਮਾ ਜੀ ਨੇ ਕਿਹਾ, ਸੱਚੇ ਪਾਤਸ਼ਾਹ ਜੀ ਮੇਰਾ ਕੋਈ ਦੋਸ਼ ਨਹੀਂ ਹੈ, ਜਿਵੇਂ ਆਪ ਜੀ ਨੇ ਕਿਹਾ ਮੈਂ ਤਾਂ ਉਵੇਂ ਬਣਾ ਦਿੱਤੀ ਹੈ।
ਕੀਨ ਯਤਨ ਮੈਂ ਭਲੇ ਸੁਧਾਰੀ।
ਮੈਂ ਤਾਂ ਬੜੀ ਯਤਨਾਂ ਨਾਲ, ਬੜੀ ਸਾਵਧਾਨੀ ਨਾਲ ਸੁਧਾਰ ਕੇ, ਬੜੇ ਚੰਗੇ ਤਰੀਕੇ ਨਾਲ ਇਹ ਥੜੀ ਬਣਾਈ ਹੈ।
ਹਿਮਰਾਵਰ ਨੇ ਰੀਤ ਉਚਾਰੀ।
ਜਿਵੇਂ ਆਪ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ, ਉਵੇਂ ਇਸ ਨੂੰ ਮੈਂ ਬਣਾਇਆ ਹੈ।
ਇਮ ਰਾਮਾ ਕਹਿ ਰਹੋ ਕਨੇਰਾ।
ਇਉਂ ਬਹੁਤ ਵਾਰ ਭਾਈ ਰਾਮਾ ਜੀ ਨੇ ਸਤਿਗੁਰਾਂ ਨੂੰ ਕਿਹਾ ਹੈ।
ਸ੍ਰੀ ਗੁਰ ਟਹਿਵਾਈ ਤਿਸ ਬੇਰਾ।
ਪਰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਹਿ ਕੇ ਉਹ ਥੜੀ ਫਿਰ ਢਵਾ ਦਿੱਤੀ ਹੈ।
ਨਿਜ ਕਰ ਛੜੀ ਲਕੀਰ ਨਕਾਰੀ।
ਫਿਰ ਆਪਣੇ ਹੱਥ ਵਿੱਚ ਛੜੀ ਲੈ ਕੇ, ਸੋਟੀ ਲੈ ਕੇ ਦੁਬਾਰਾ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਧਰਤੀ ਤੇ ਲਕੀਰ ਖਿੱਚੀ ਹੈ।
ਕਹਿਓ ਕਰੋ ਇਸ ਰੀਤ ਸੁਧਾਰੀ।
ਮਹਾਰਾਜ ਕਹਿੰਦੇ, ਰਾਮਾ ਜੀ ਹੁਣ ਇਸ ਤਰ੍ਹਾਂ ਬਣਾਓ ਜਿਵੇਂ ਅਸੀਂ ਤੁਹਾਨੂੰ ਕਹਿ ਰਹੇ ਹਾਂ।
ਤਹਿ ਤੇ ਚੱਲ ਦੂਸਰ ਦਿਸ਼ ਗਏ।
ਇਸ ਤਰ੍ਹਾਂ ਭਾਈ ਰਾਮਾ ਜੀ ਨੂੰ ਆਗਿਆ ਦੇ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੂਸਰੇ ਪਾਸੇ ਚਲੇ ਗਏ।
ਰਾਮਦਾਸ ਢਿੱਗ ਠਾਂਡੇ ਪਏ।
ਸ਼੍ਰੀ ਰਾਮਦਾਸ ਜੀਆਂ ਦੇ ਢਿੱਗ ਜਾ ਕੇ, ਕੋਲ ਜਾ ਕੇ ਖੜੇ ਹੋਏ ਹਨ।
ਪਦ ਅਰਬਿੰਦ ਵੰਦਨਾ ਕਰਕੇ।
ਸ਼੍ਰੀ ਰਾਮਦਾਸ ਜੀਆਂ ਨੇ ਬੜੇ ਅਦਭੁਤ ਸਤਿਕਾਰ ਨਾਲ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਤੇ ਮਸਤਕ ਟੇਕਿਆ, ਨਮਸਕਾਰ ਕੀਤੀ।
ਖਰੋ ਰਹਿਓ ਨਿਜ ਗਰੀਬ ਨਿਹਰਕੇ।
ਗਰੀਬ ਨਾਮ ਹੈ ਬ੍ਰਿਜ ਭਾਸ਼ਾ ਚ ਧੌਣ ਦਾ। ਕਹਿੰਦੇ ਸ਼੍ਰੀ ਰਾਮਦਾਸ ਜੀ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ, ਹੱਥ ਜੋੜ ਕੇ ਤੇ ਗਰੀਬ ਨੂੰ ਨਿਵਾ ਕੇ, ਧੌਣ ਨੀਵੀਂ ਕਰਕੇ, ਨੇਤਰ ਝੁਕਾ ਕੇ ਬੜੀ ਨਿਮਰਤਾ ਚ ਸਤਿਗੁਰਾਂ ਦੇ ਸਨਮੁਖ ਖੜੇ ਹਨ।
ਸ਼੍ਰੀ ਗੁਰੂ ਅਮਰਦਾਸ ਪਿਖ ਕਹਿਓ।
ਸ਼੍ਰੀ ਰਾਮਦਾਸ ਜੀਆਂ ਵੱਲ ਦੇਖ ਕੇ, ਭਾਈ ਜੇਠਾ ਜੀ ਵੱਲ ਦੇਖ ਕੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਫਰਮਾਇਆ,
ਹਮਰੋ ਆਸ਼ੈ ਤੈ ਨਹਿ ਲਹਿਓ।
ਮਹਾਰਾਜ ਕਹਿਣ ਲੱਗੇ, ਰਾਮਦਾਸ ਜੀ ਲੱਗਦਾ ਤੁਸੀਂ ਵੀ ਸਾਡੇ ਆਸ਼ੇ ਨੂੰ ਸਮਝੇ ਨਹੀਂ, ਜਿਸ ਤਰ੍ਹਾਂ ਅਸੀਂ ਥੜੀ ਬਣਵਾਉਣਾ ਚਾਹੁੰਦੇ ਸੀ ਤੁਸੀਂ ਉਵੇਂ ਨਹੀਂ ਬਣਾਈ ਹੈ।
ਜਥਾ ਬਤਾਈ ਤਥਾ ਨਾ ਕਰੀ।
ਮਹਾਰਾਜ ਕਹਿੰਦੇ, ਜਥਾ ਜਿਸ ਤਰ੍ਹਾਂ ਅਸੀਂ ਬਤਾਇਆ ਸੀ, ਕਿਹਾ ਸੀ, ਉਵੇਂ ਨਹੀਂ ਕੀਤਾ ਹੈ।
ਬੱਕਰ ਭੀਤ ਰਚਕੀ ਨ ਸਭ ਥਰੀ।
ਬੱਕਰ ਦਾ ਅਰਥ ਹੁੰਦਾ ਹੈ ਟੇਢਾ। ਮਹਾਰਾਜ ਕਹਿੰਦੇ, ਤੁਹਾਡੀ ਇਹ ਬਣਾਈ ਹੋਈ ਜਿਹੜੀ ਕੰਧ ਹੈ ਨਾ ਥੜੀ ਦੀ, ਇਹ ਥੋੜੀ ਟੇਢੀ ਲੱਗ ਰਹੀ ਹੈ।
ਭਾਈ ਨਾ ਬੈਠਣੀ ਉਚਿਤ ਹਮਾਰੇ।
ਮਹਾਰਾਜ ਕਹਿੰਦੇ, ਸਾਡੇ ਬੈਠਣ ਵਾਸਤੇ ਇਹ ਉਚਿਤ ਨਹੀਂ ਹੈ, ਲਾਇਕ ਨਹੀਂ ਹੈ।
ਇਸ ਕਾਰਨ ਤੇ ਕਰੋ ਬਿਦਾਰੇ।
ਮਹਾਰਾਜ ਕਹਿਣ ਲੱਗੇ, ਇਸ ਕਰਕੇ ਇਹਨੂੰ ਬਿਦਾਰ ਦਿਓ, ਖਤਮ ਕਰ ਦਿਓ, ਢਾ ਦਿਓ।
ਗੁਰ ਤੇ ਸੁਣ ਸ਼ੰਕਤ ਮਨ ਹੋਇਆ ਕੈ।
ਉਸ ਕਰਕੇ ਜਦੋਂ ਇਹ ਬਚਨ ਸਤਿਗੁਰਾਂ ਦੀ ਰਸਨਾ ਤੋਂ ਸੁਣੇ ਤੇ ਭਾਈ ਜੇਠਾ ਜੀ ਸ਼੍ਰੀ ਰਾਮਦਾਸ ਜੀਆਂ ਦੇ ਮਨ ਵਿੱਚ ਇੱਕ ਸ਼ੰਕਾ ਆਇਆ ਹੈ।
ਆਤਕਾਲ ਨਿਜ ਹੱਥ ਗਰਾਇਕ।
ਉਸ ਵੇਲੇ ਤਾਤਕਾਲ ਬੜੀ ਛੇਤੀ ਨਾਲ ਆਪਣੇ ਹੱਥਾਂ ਦੇ ਨਾਲ ਉਸ ਥੜੀ ਨੂੰ ਢਾ ਦਿੱਤਾ ਹੈ। ਗੁਰੂ ਦੇ ਬਚਨਾਂ ਤੇ ਸ਼ੰਕਾ ਨਹੀਂ ਆਇਆ, ਆਪਣੀ ਬੁੱਧੀ ਤੇ ਸ਼ੰਕਾ ਆਇਆ ਕਿ ਮੇਰੀ ਮਤ ਕਿਹੋ ਜੀ ਹੈ। ਮੈਂ ਸਤਿਗੁਰਾਂ ਦੇ ਆਸ਼ੇ ਨੂੰ ਸਿਧਾਂਤ ਨੂੰ ਸਮਝ ਨਹੀਂ ਸਕਿਆ, ਜਿਵੇਂ ਸਤਿਗੁਰਾਂ ਨੇ ਸਮਝਾਇਆ ਮੈਨੂੰ ਸਮਝ ਕਿਉਂ ਨਹੀਂ ਲੱਗੀ, ਇਸ ਗੱਲ ਦਾ ਸ਼ੰਕਾ ਹੋ ਗਿਆ।
ਨਿਮਰ ਹੋਏ ਬੂਜੀ ਬਿਦ ਫੇਰੇ,
ਬੜੀ ਵਿਨਿਮਰਤਾ ਨਾਲ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਚ ਬੇਨਤੀ ਕੀਤੀ ਹੈ।
ਬਖਸ਼ੋ ਬਾਬਾ ਅਵਗਿਆ ਮੇਰੀ,
ਕਹਿਣ ਲੱਗੇ ਸੱਚੇ ਪਾਤਸ਼ਾਹ ਜੀਓ ਮੇਰੇ ਕੋਲੋਂ ਇਹ ਅਵਗਿਆ ਹੋ ਗਈ ਹੈ, ਭੁੱਲ ਹੋ ਗਈ ਹੈ, ਮੇਰੀ ਇਸ ਅਵਗਿਆ ਦੀ ਮੈਨੂੰ ਖਿਮਾ ਦਿੱਤੀ ਜਾਵੇ।
ਮੈਂ ਮਤਹੀਣ ਸਕਿਓ ਨਹੀਂ ਜਾਣ,
ਸੱਚੇ ਪਾਤਸ਼ਾਹ ਜੀ ਮੈਂ ਮਤਹੀਣ ਹਾਂ, ਬਸ ਇਹੀ ਫਰਕ ਹੈ ਸਾਧ ਸੰਗਤ ਜੀ। ਭਾਈ ਰਾਮਾ ਜੀ ਕਹਿੰਦੇ ਨੇ ਮਹਾਰਾਜ ਮੇਰਾ ਕੋਈ ਕਸੂਰ ਨਹੀਂ ਹੈ, ਮੈਂ ਤਾਂ ਉਵੇਂ ਹੀ ਬਣਾਈ ਜਿਵੇਂ ਤੁਸੀਂ ਕਿਹਾ ਹੈ। ਸ਼੍ਰੀ ਰਾਮਦਾਸ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਮੈਂ ਬੇਸਮਝ ਹਾਂ, ਮੈਂ ਮੰਦੀ ਮਤ ਵਾਲਾ ਹਾਂ, ਮੈਂ ਤੁਹਾਡੇ ਬਚਨਾਂ ਨੂੰ ਇੰਨ ਬਿੰਨ ਕਮਾ ਨਹੀਂ ਸਕਿਆ, ਸਮਝ ਨਹੀਂ ਸਕਿਆ।
ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ,
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪ ਜੀ ਸਮਰੱਥ ਹੋ, ਆਪ ਜੀ ਵੱਡੇ ਹੋ, ਮੈਂ ਤਾਂ ਅਲਪਗ ਹਾਂ, ਮੇਰੀ ਮਤ ਬਹੁਤ ਹੀ ਥੋੜੀ ਹੈ, ਤੂਸ਼ਣ ਹੈ।
ਮੋਹਰ ਬਤਾਵੋ ਕਿਰਪਾ ਨਿਧਾਨ,
ਇਹ ਕਿਰਪਾ ਦੇ ਨਿਧਾਨ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀਓ, ਤਰਸ ਕਰੋ, ਖਿਮਾ ਕਰੋ, ਕਿਰਪਾ ਕਰੋ, ਆਪ ਜੀ ਇਸ ਅਲਪਗ ਦਾਸ ਨੂੰ ਦੁਬਾਰਾ ਇਹ ਆਗਿਆ ਦਿਓ ਜੀ।
ਬਾਬ ਸਤਿਗੁਰ ਨੇ ਕੀ ਨ ਲਕੀਰ,
ਉਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਆਪਣੇ ਹੱਥ ਨਾਲ ਧਰਤੀ ਤੇ ਉਸ ਸੂਟੀ ਨਾਲ ਉਸ ਲਸ਼ਟਕਾ ਨਾਲ ਲਕੀਰ ਖਿੱਚੀ ਹੈ।
ਅਪਰ ਬਤਾਈ ਸਭ ਤਤਬੀਰ,
ਉਸ ਵੇਲੇ ਅਪਰ ਦੁਬਾਰਾ ਸਾਰੀ ਜਿਹੜੀ ਤਤਬੀਰ ਹੈ, ਫਾਰਸੀ ਦਾ ਲਫ਼ਜ਼ ਹੈ ਤਦਬੀਰ, ਤਦਬੀਰ ਕਹਿੰਦੇ ਤਰੀਕਾ, ਇੱਥੇ ਥੋੜਾ ਜਿਹਾ ਸ਼ਬਦ ਬਦਲਿਆ, ਤਤਬੀਰ ਹੈ ਕਿ ਉਸ ਤਰੀਕੇ ਨਾਲ ਮਹਾਰਾਜ ਜੀ ਨੇ ਫਿਰ ਸਮਝਾ ਦਿੱਤਾ ਹੈ।
ਕਰਹੋ ਚਨਾਮਨ ਦੋਨੋ ਫੇਰੇ,
ਫਿਰ ਉਸੇ ਤਰ੍ਹਾਂ ਹੀ ਭਾਈ ਰਾਮਾ ਜੀ ਤੇ ਸ਼੍ਰੀ ਰਾਮਦਾਸ ਜੀ ਸਤਿਗੁਰਾਂ ਦੇ ਕਹੇ ਮੁਤਾਬਕ ਉਸ ਥੜੀ ਨੂੰ ਚਿਣਨ ਲੱਗੇ ਨੇ, ਬਣਾਉਣ ਲੱਗੇ ਹਨ।
ਇਮ ਕਹਿ ਸ਼੍ਰੀ ਗੁਰ ਗਮ ਨੇ ਡੇਰੇ,
ਇਸ ਤਰ੍ਹਾਂ ਕਹਿ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਆਪਣੇ ਨਿਜ ਅਸਥਾਨ ਤੇ ਚਲੇ ਗਏ।
ਨਿਸਾ ਉੱਠ ਘਰ ਭੁੰਨ ਸਾਰ,
ਨਿਸਾ ਬੀਤ ਗਈ ਹੈ, ਰਾਤ ਬੀਤ ਗਈ, ਭੁੰਨ ਸਾਰ ਤੜਕ ਸਾਰ ਅੰਮ੍ਰਿਤ ਵੇਲਾ ਹੋਇਆ ਹੈ।
ਲੱਗੇ ਕਰਾਮਣ ਦੋਨੋ ਕਾਰ,
ਇਹ ਦੋਵੇਂ ਫਿਰ ਉਸੇ ਤਰ੍ਹਾਂ ਥੜੀ ਬਣਾਉਣ ਲੱਗ ਪਏ ਹਨ।
ਯਮਕੀਨੋ ਸਤਿਗੁਰ ਫੁਰਮਾਮਨ,
ਜਿਸ ਤਰ੍ਹਾਂ ਸਤਿਗੁਰਾਂ ਨੇ ਆਗਿਆ ਕੀਤੀ ਹੈ ਉਵੇਂ ਹੀ ਕਰਦੇ ਹਨ।
ਤਿਮ ਸੁਚੇਤ ਹੋਏ ਲਾਗ ਬਣਾਵਨ,
ਉਸੇ ਤਰ੍ਹਾਂ ਬੜੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਕਿ ਹੁਣ ਕੋਈ ਗਲਤੀ ਨਹੀਂ ਹੋਣੀ ਚਾਹੀਦੀ, ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਇਹ ਦੋਵੇਂ ਸੇਵਾ ਵਿੱਚ ਜੁੜ ਗਏ ਹਨ।
ਭਲੀ ਰੀਤ ਸੋ ਜੁਗਲ ਸੁਧਾਰੇ,
ਭਲੀ ਰੀਤੀ ਨਾਲ ਚੰਗੇ ਤਰੀਕੇ ਨਾਲ ਦੋਹਾਂ ਨੇ ਫਿਰ ਇਹ ਥੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਹਨ।
ਪੰਕ ਈਟਕਾ ਸੁੰਦਰ ਤਾਰੇ,
ਪੰਕ ਕਹਿੰਦੇ ਚਿੱਕੜ ਭਾਵ ਗਾਰਾ, ਗਾਰੇ ਨਾਲ ਇੱਟਾਂ ਨਾਲ ਚਿਣ ਚਿਣ ਕੇ ਬੜੀ ਸਾਵਧਾਨੀ ਨਾਲ ਇਹ ਥੜੀਆਂ ਬਣਾ ਰਹੇ ਹਨ।
ਸ੍ਰੀ ਗੁਰ ਜਾਣਿਓ ਸਾਇੰਕਾਲ,
ਜਦੋਂ ਕਹਿੰਦੇ ਸਾਇੰਕਾਲ ਸ਼ਾਮ ਦਾ ਸਮਾਂ ਹੋਇਆ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਹੈ।
ਚਲੇ ਬਾਬਲੀ ਦਿਸ਼ਾ ਕਿਰਪਾਲ,
ਬੌਲੀ ਸਾਹਿਬ ਦੇ ਵੱਲ ਕਿਰਪਾਲੂ ਸਤਿਗੁਰੂ ਜੀ ਚੱਲੇ ਹਨ।
ਪ੍ਰਥਮ ਜਹਾਂ ਰਾਮੇ ਨੇ ਕਰੇ,
ਸਭ ਤੋਂ ਪਹਿਲਾਂ ਜਿੱਥੇ ਭਾਈ ਰਾਮਾ ਜੀ ਨੇ ਥੜੀ ਬਣਾਈ ਹੈ ਉਸ ਥਾਂ ਤੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਏ ਹਨ।
ਆਨ ਬਿਲੋਕਣਾ ਕੀਨ ਸਥਰੀ,
ਆ ਕੇ ਸਤਿਗੁਰਾਂ ਨੇ ਉਸ ਥੜੀ ਨੂੰ ਵਿਲੋਕਿਆ ਹੈ, ਦੇਖਿਆ ਹੈ।
ਕਹਿਓ ਤਾਹੇ ਇਹ ਕਰੀ ਨਾ ਆਛੀ,
ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਕਲਾ ਵਰਤਾਈ, ਕਹਿਣ ਲੱਗੇ ਰਾਮਾ ਜੀ ਇਹ ਆਛੀ ਨਹੀਂ ਬਣੀ ਹੈ, ਇਹ ਚੰਗੀ ਨਹੀਂ ਬਣੀ ਹੈ।
ਕਥਾ ਬਣੀ ਨਾ ਜਥਾ ਹਮ ਬਾਛੀ,
ਮਹਾਰਾਜ ਕਹਿਣ ਲੱਗੇ ਜਿਵੇਂ ਸਾਡੀ ਬਾਂਛਾ ਸੀ ਇੱਛਾ ਸੀ ਨਾ, ਇਹ ਥੜੀ ਤੁਸੀਂ ਉਸ ਤਰ੍ਹਾਂ ਨਹੀਂ ਬਣਾ ਸਕੇ।
ਕਰੋ ਬਿਦਾਰਨ ਫੇਰ ਬਣਾਵੋ,
ਮਹਾਰਾਜ ਕਹਿੰਦੇ ਇਸ ਨੂੰ ਬਿਦਾਰ ਦਿਓ, ਇਸ ਨੂੰ ਢਾ ਦਿਓ ਤੇ ਫਿਰ ਦੁਬਾਰਾ ਇਸ ਥੜੀ ਨੂੰ ਬਣਾਓ।
ਬਿਨ ਮਤ ਤੇ ਸ਼੍ਰਮਬਾਦ ਕਰਾਵੋ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਬਿਨ ਮਤ ਤੇ, ਬਿਨਾਂ ਚੰਗੀ ਮਤ ਤੋਂ, ਬਿਨਾਂ ਧਿਆਨ ਤੋਂ ਤੁਸੀਂ ਵਿਅਰਥ ਹੀ ਮਿਹਨਤ ਕਰ ਰਹੇ ਹੋ, ਤੁਹਾਡੀ ਬਾਰ ਬਾਰ ਮਿਹਨਤ ਜਿਹੜੀ ਹੈ ਬੇਕਾਰ ਜਾ ਰਹੀ ਹੈ।
ਸੁਣ ਰਾਮੇ ਨਿਜਰ ਦੇ ਵਿਚਾਰ,
ਸ਼੍ਰੀ ਰਾਮਾ ਜੀਆਂ ਨੇ ਜਦੋਂ ਇਹ ਬਚਨ ਸੁਣੇ अपने हृदय विच विचारिया है।
नैनी के फल थरी सुधार
कहन लगे मन दे विच सोचदे ने कि मैं तां बड़े चंगे तरीके नाल बड़े चंगे थां ते जिमें सतगुरां ने इह लकीर खिंची है जिमें निशानदेही कीती है मैं तां बिलकुल उसे तरह ही बनाई है।
कहण लग्यो मैं तथा बनाई
उस वेले अपने मन दे ख्याल प्रगट कीते कहण लगे सचे पातशाह जी जिमें आप जी ने कहा जिमें आप जी ने समझाया मैं तां उवें ही बनाई है।
जिस बिल तुमने दीन बताई
जिमें आप जी ने दसिया सी मैं उवें ही बनाई है।
बनी रुचर बैठ बके जोग
सचे पातशाह जी थड़ी तां बड़ी सुंदर है बड़ी सोहनी बनी हुई दिस रही है आप जी दे बैठन दे लायक है।
देखत करें सराहन लोग
सचे पातशाह जी इस नूं तां देख देख के सारे सलाउंदे हन जिहड़ा भी देखदा है ओ खुश हो जांदा है कि किन्नी सोहनी थड़ी बनाई है पर पता नहीं आप जी नूं पसंद क्यों नहीं आ रही।
मैं कैसे कर देहों टहाई
सचे पातशाह जी मैं हुण इस नूं किवें ढा सकदा हां ये बड़ी सोहनी बन गई है।
इस ते आछी क्या बन जाई
सचे पातशाह जी इस तो आछी इस तो चंगी होर किवें बन सकदी है।
तब सतगुर ने दई टहाए
पर फिर भी हजूर सचे पातशाह जिया ने कला वरताई है महाराज कहिंदे नहीं भाई रामा जी इस नूं ढाउणा ही होएगा सतगुरां दे हुकम नूं सुन के आग्या मन के एक बार फिर कहिंदे उस बनी हुई थड़ी नूं भाई रामा जी ने ढा दिता है।
करी कार पुन भले बताए
और हजूर सचे पातशाह जिया ने फिर दोबारा चंगे तरीके नाल समझाया है ते उसे तरह ही फिर रामा जी करदे हन।
इस प्रकार की जे शुभ थरी
महाराज कहिंदे भाई इस तरीके नाल इस चंगी थड़ी नूं बनाउण दा यतन करो
सुरत संभारो और मत धरी
महाराज कहिंदे जो असीं कहा है ना इनू सुरत संभाल के ध्यान नाल सुनो ते समझो साडे बचना नूं अपनी मत दे विच वसाओ चंगे तरीके नाल तुसीं भुल जांदे हो जिवें असीं कहिंदे उवें करदे नहीं हो। इस तरह के कुछ बचन हजूर सचे पातशाह जिया ने भाई रामा जी दे ख्यालां नूं संगत विच प्रगट करन वास्ते कहे ने। संगत नूं इउं लग रहा है कि महाराज जी जान रहे ने इन्हां दे मन दे ख्याल की ने पर हजूर सचे पातशाह जी दा अंतर जामी ने अंदर दियां विचारां नूं जानण वाले ने सर्व कला समर्थ ने पर फिर भी ये सारी वार्ता सारी कला तां दिखा रहे ने तां कि सारियां सिख संगतां दे अंदर कोई शंका ना रही इन्हां दे मन दी अवस्था की है और श्री रामदास जी दे मन दी अवस्था की है इस बारे संगत नूं भली प्रकार ज्ञान हो जाए इस करके कला वरता रहे हन।
रामदास की दिश चल गए
इस तों बाद फिर हजूर सचे पातशाह जी उस पासे आए ने जिस पासे भाई जेठा जी श्री रामदास जी ए थड़ी बना रहे हन।
फिर थड़ी को उचरत पए
उस थड़ी नूं भी देख के हजूर सचे पातशाह जिया ने अपनी पावन रसना तो ए बचन कहे
ए तैनी की नहीं बनाई
महाराज कहन लगे भाई जेठा जी ए भी तुसी चंगी थड़ी नहीं बनाई है।
बैठ बकारण हम ना पाई
महाराज कहंदे उस उपर बैठना सानू पौंदा नहीं है सानू ए चंगी नहीं लगी है।
करो बिदारन रख हो ना है
महाराज कहंदे इस नूं हुणे बिदार दे उठा दे उहनूं रखना नहीं है।
कहियो ना लख्यो तुमहो मन माहे
महाराज कहंदे तुसी भी साडी गल नूं साडे वचनां नूं अपने मन विच वसाया नहीं जाणिया नहीं है ਤੁਸੀਂ ਸਾਡੇ ਆਸ਼ੇ ਨੂੰ ਸਮਝਿਆ ਨਹੀਂ ਹੈ।
ਹੁਣ ਸਤਿਗੁਰ ਕੇ ਬਾਕਨ ਸ਼੍ਰੋਣ
ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਆਪਣੇ ਕੰਨਾਂ ਦੇ ਵਿੱਚ
ਧਾਰਨ ਕਰੇ ਧਰੇ ਮੁਖ ਮੌਨ
ਉਸੇ ਵੇਲੇ ਸ਼੍ਰੀ ਰਾਮਦਾਸ ਜੀਆਂ ਨੇ ਥੜੀ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਕੋਈ ਸਵਾਲ ਨਹੀਂ ਕੋਈ ਜਵਾਬ ਨਹੀਂ ਕੋਈ ਅੱਗਿਓਂ ਕੁਝ ਨਹੀਂ ਕਿਹਾ ਕਹਿਣ ਲੱਗੇ ਸਤ ਬਚਨ ਕਹਿ ਕੇ ਮੁਖ ਮੌਨ ਮੁਖ ਤੋਂ ਮੌਨ ਹੋ ਕੇ ਚੁੱਪ ਕਰਕੇ ਥੜੀ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਹੈ ਕੁਝ ਨਹੀਂ ਕਿਹਾ ਕਿ ਮਹਾਰਾਜ ਜੀ ਹੁਣ ਮੈਂ ਬੜੀ ਮਿਹਨਤ ਨਾਲ ਬਣਾਈ ਹੈ ਹੁਣ ਮੈਂ ਬੜੀ ਦਰੁਸਤ ਬਣਾਈ ਹੈ ਜਿਵੇਂ ਕਿਹਾ ਉਵੇਂ ਬਣਾਈ ਹੈ ਇਹਦੇ ਵਿੱਚ ਕੀ ਗਲਤੀ ਹੈ ਉਹ ਮੈਨੂੰ ਦੱਸੋ ਕੁਝ ਨਹੀਂ ਕਿਹਾ ਸਤਿਗੁਰਾਂ ਦੀ ਰਸਨਾ ਤੋਂ ਬਚਨ ਸੁਣਿਆ ਸਤ ਕਰਕੇ ਉਸ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ।
ਔਰ ਭੈ ਧਾਰ ਕੇ ਬੋਲੋ ਫੇਰ
ਪਰ ਫਿਰ ਵੀ ਆਪਣੇ ਉਰ ਨਾਮ ਹਿਰਦੇ ਚ ਭੈ ਧਾਰ ਕੇ ਡਰ ਧਾਰ ਕੇ ਭਾਈ श्री रामदास जिया ने सतगुरां नूं इह बेनती कीती है।
तुमरी मती अगाध बडेर,
कहण लगे सच्चे पातशाह जीओ आप जी दी मत, आप जी दी सिख्या, आप जी दा सिद्धांत बहुत उच्चा है, बड़ा महान है।
हम मत मंद सके नहीं जान,
सच्चे पातशाह जी असीं कलयुगी संसारी जीव मंदी मत वाले हां, आप जी दे परम पवित्र आशे नूं उच्चे सिद्धांत नूं किवें समझ सकदे हां।
तुमरी कृपा तुम करो महान,
आप जी आप ही कृपा करो ताही साड़ी मत जिहड़ी है चंगी बन सकदी, महान हो सकदी है।
बिसर जात हमरी मत थोरी,
पर फिर भी आप जी सच्चे पातशाह जी कृपालू हो, जे आप जी चाहो ता साड़ी मत उची सुची हो सकदी है। बिसर जात हमरी मत थोरी, इस करके थोड़ी मत करके अलपग होण करके तुहाडी जो मत है सिख्या है सानू विसर जांदी है।
बख्शो खता आप आप मेरी,
आप जी कृपा करके मेरी इस खता दी इस गलती दी मैनू खिमा दे दियो, मैं दो बार आप जी दे बचना नू कमा नहीं सकिया।
जिस प्रकार की देहो बताए,
आप जी हुण जिस तरह दी दसोंगे
हितरावर के अब है बनाए,
उसी तरह आप जी वास्ते थड़ी नू मैं बनाउण वास्ते उद्यम करांगा यतन करांगा, पर इस कार्ज विच मैं सफल तां होवांगा जे आप जी सहायता करोंगे कृपा करोंगे।
सुन सतगुर ने करी लकीर,
इउं सुन के श्री गुरु अमरदास सच्चे पातशाह जिया ने फिर अपने मुबारक कर कमलां द्वारा हाथ विच लष्टका लैके वो छड़ी लैके फिर धरती ते लकीर खिंची है, एक नवी निशानदेही बना के दिती है।
इस बिद करो थरी धार तीर,
मारा कहण लगे इस तरीके नाल तुसी हुण धरती ते बहण वास्ते इस थड़ी नूं रचना करो।
इम दोनों को फेर बताए,
इस तरह हजूर सच्चे पातशाह जिया ने वारो वारी श्री रामदास जिया नूं ते भाई रामा जी नूं दोहां नूं थड़ी बनाउण वास्ते फिर कहा है।
मंद मंद गम ने निज थाए,
मंद नाम है हौली, मंद दा अर्थ भैड़ा भी हुंदा है, पर साध संगत जी ए पंथ दे महान विद्वान महाकवि भाई संतोख सिंह साहिब जिया दी विद्वता है, किन्ने महान विद्वान ने, ए तां सिख कौम वास्ते एक बख्शिश है, भाई साहिब जी दी लिखी हुई लिखत लिखिया हुआ इतिहास सिख कौम वास्ते एक वरदान है। सो उन्हां दी इस कथा नूं समझण वास्ते बड़ी मेहनत दे मशक्कत दी लोड़ पैंदी है, इस कथा नूं करन वास्ते सुनाउण वास्ते समझण वास्ते। हुण देखो मंद दा अर्थ अक्सर हुंदा है माड़ा, मंद दा अर्थ हुंदा है भैड़ा, हुण इत्थे मंद दा अर्थ उन्हां ने वरत्या हौली। सो इह उन्हां दी कविता दा उन्हां दी लिखत दा उन्हां दी विद्वता दा कमाल है, कलगी धर महाराज जीआं दी बख्शिश दे खास पात्र ने भाई संतोख सिंह साहिब, बाणी बाणे दे धारनी ने, बाणी दे नितनेमी ने, बाणे दे प्रेमी ने। सो लिखदे ने कि मंद मंद भाव हौली हौली हजूर सच्चे पातशाह जी दोहां गुरमुखां नूं आग्या दे के अपने निज आसन ते चले गए।
भई प्रभात आए पण दो,
प्रभात दा समा होया ते हजूर सच्चे पातशाह जी आए हन।
लगे बनामन थाल पिख सो,
कहंदे प्रभात दे समय फिर दोवें एक गुरमुख पहला भाई रामा जी श्री रामदास जी उथे उन्हां थावां ते आए जिथे सतगुरां ने थड़ी बनाउण वास्ते आग्या कीती है।
निकी रीत सुधारन करे,
बड़ी निकी चंगी रीति नाल बड़ी मेहनत नाल बड़े ध्यान नाल, हुण मन विच बड़ा डर है बड़ा भय है कि किते हुण तीसरी वार ए थड़ा गलत ना बन जाए, इस चीज नूं ध्यान विच रखदे आ। कहिंदे ए तीसरी वार थड़ा जिहड़ा बनाउणा शुरू कीता है।
पंक ईट का पंकत जरे,
इउं कहिंदे फिर पंक गारे नाल इटा नाल चिन चिन के बड़े ध्यान नाल बड़ी सावधानी नाल एक एक इट नू माप दे ने, ध्यान रख दे ने किते विंगी टेढ़ी ना हो जाए, इन्नी बरीकी नाल इन्नी महीनता नाल हुण थड़ी बना रहे हन।
जिन सगरे महल बनाए,
कहिंदे सारा दिन उस छोटी जी थड़ी नू बनाउण वास्ते ला दिता है।
दोनों देश बुद्ध कर अद कहाए,
इउं कहिंदे दोवां पासियां तों बड़ी बुद्धि नाल बड़े ध्यान नाल बड़ी मशक्कत नाल ਸ਼ਾਮ ਤੱਕ ਇਹ ਥੜੀਆਂ ਦੋਹਾਂ ਨੇ ਤਿਆਰ ਕਰ ਦਿੱਤੀਆਂ ਹਨ।
ਕੌਣ ਆਏ ਗੁਰ ਤੀਸਰ ਬਾਰੇ,
ਫਿਰ ਹਜ਼ੂਰ ਸੱਚੇ ਪਾਤਸ਼ਾਹ ਜੀ ਤੀਸਰੀ ਵਾਰ ਦੁਬਾਰਾ ਆਏ ਹਨ।
ਲਖ ਨਾ ਸਕੇ ਕੋ ਮਹਿਮਾ ਭਾਰੀ,
ਕਹਿੰਦੇ ਜਿਨ੍ਹਾਂ ਸਤਿਗੁਰਾਂ ਦੀ ਮਹਿਮਾ ਨੂੰ, ਜਿਨ੍ਹਾਂ ਸਤਿਗੁਰਾਂ ਦੇ ਆਸ਼ੇ ਨੂੰ, ਗੂੜ ਸਿਧਾਂਤ ਨੂੰ ਕੋਈ ਜਾਣ ਨਹੀਂ ਸਕਦਾ ਕਿ ਗੁਰੂ ਦੇ ਅੰਦਰ ਕੀ ਵਿਚਾਰ ਹੈ, ਗੁਰੂ ਦਾ ਕੀ ਖਿਆਲ ਹੈ, ਕੀ ਸਿਧਾਂਤ ਹੈ। ਕੋਈ ਆਮ ਸੰਸਾਰੀ ਵਿਅਕਤੀ ਗੁਰੂ ਦੇ ਆਸ਼ੇ ਨੂੰ ਸਮਝ ਨਹੀਂ ਸਕਦਾ। ਐਸੇ ਗੂੜ ਆਸ਼ੇ ਦੇ ਮਾਲਕ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਏ ਹਨ।
ਹੋਰ ਗੰਭੀਰ ਧੀਰ ਕੇ ਧਰਤਾ,
ਹਜ਼ੂਰ ਸੱਚੇ ਪਾਤਸ਼ਾਹ ਜੀ ਹਿਰਦੇ ਦੇ ਬੜੇ ਗੰਭੀਰ ਹਨ, ਧੀਰਜ ਕੇ ਧਰਤਾ, ਧਰਤੀ ਵਰਗੇ ਧੀਰਜ ਨੂੰ ਧਾਰਨ ਕਰਨ ਵਾਲੇ ਹਨ।
ਸਭ ਹਨ ਤੇ ਉੱਤਮ ਜਨ ਚਰਿਤਰ,
ਜਿਨ੍ਹਾਂ ਦੇ ਸਾਰਿਆਂ ਤੋਂ ਉੱਤਮ ਪਵਿੱਤਰ ਚਰਿੱਤਰ ਹਨ ਐਸੇ ਪਾਵਨ ਜੀਵਨ ਵਾਲੇ ਸਤਿਗੁਰੂ ਜੀ।
ਪ੍ਰਥਮੈ ਰਾਮੇ ਕੀ ਦਿਸ਼ ਆਏ,
ਪਹਿਲਾਂ ਭਾਈ ਰਾਮਾ ਜੀ ਦੇ ਪਾਸੇ ਆਏ ਹਨ ਜਿੱਥੇ ਉਹਨਾਂ ਨੇ ਥੜੀ ਬਣਾਈ ਹੈ।
ਖਰੇ ਥਰੀ ਦਿਸ਼ ਦਿਸ਼ ਲਗਾਏ,
ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਉੱਥੇ ਆ ਕੇ ਇੱਕ ਧਿਆਨ ਹੋ ਕੇ, ਦ੍ਰਿਸ਼ਟੀ ਲਗਾ ਕੇ ਥੜੀ ਵੱਲ ਦੇਖਿਆ ਹੈ।
ਬਾਕ ਭੋ ਰਾਮੇ ਤੋਹੇ,
ਸਤਿਗੁਰੂ ਜੀ ਕਹਿਣ ਲੱਗੇ ਭੋ ਰਾਮੇ, ਬ੍ਰਿਜ ਭਾਸ਼ਾ ਵਿੱਚ ਭੋ ਸ਼ਬਦ ਸੰਬੋਧਨ ਵਾਸਤੇ ਵਰਤਿਆ ਜਾਂਦਾ ਹੈ। ਜਦੋਂ ਕਿਸੇ ਨੂੰ ਸਾਹਮਣੇ ਖਲੋ ਕੇ ਕੁਝ ਕਹੀਏ, ਜਿਵੇਂ ਆਪਾਂ ਕਹਿੰਦੇ ਹੇ ਭਾਈ, ਐ ਭਾਈ ਸੁਣ, ਉਸ ਵਾਸਤੇ ਸ਼ਬਦ ਹੁੰਦਾ ਭੋ। ਮਹਾਰਾਜ ਕਹਿੰਦੇ ਭੋ ਰਾਮੇ, ਐ ਭਾਈ ਰਾਮਾ ਜੀ ਧਿਆਨ ਨਾਲ ਸੁਣੋ।
ਕਰਿਓ ਨਹੀਂ ਜਿਵੇਂ ਪਾਖਿਓ ਮੋਹੇ,
ਕਹਿਣ ਲੱਗੇ ਤੁਸੀਂ ਉਵੇਂ ਥੜੀ ਨਹੀਂ ਬਣਾਈ ਜਿਵੇਂ ਅਸੀਂ ਕਹਿ ਕੇ ਗਏ ਸੀ।
ਨਹਿ ਪਸੰਦ ਇਹ ਆਏ ਹਮਾਰੇ,
ਮਹਾਰਾਜ ਕਹਿਣ ਲੱਗੇ ਬਣਾਈ ਹੋਈ ਥੜੀ ਭਾਈ ਸਾਨੂੰ ਪਸੰਦ ਨਹੀਂ ਹੈ।
ਜਿਵੇਂ ਚਾਹਤ ਤਿਮ ਨਹੀਂ ਸੁਧਾਰੇ,
ਜਿਵੇਂ ਅਸੀਂ ਚਾਹੁੰਦੇ ਸੀ ਤੁਵੇਂ ਉਸੇ ਤਰ੍ਹਾਂ ਤੁਸੀਂ ਬਣਾ ਨਹੀਂ ਸਕੇ।
ਬਹੁਤ ਵਾਰ ਸਮਝਾਵਣ ਕਰਿਓ,
ਮਹਾਰਾਜ ਕਹਿਣ ਲੱਗੇ ਅਸੀਂ ਬੜੀ ਵਾਰ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਹੈ।
ਥੜੀ ਕਾਜ ਕਰਬੋ ਨਹਿ ਸਰਿਓ,
ਪਰ ਇਹ ਥੜੀ ਬਣਾਉਣ ਦਾ ਕਾਰਜ ਤੁਹਾਡੇ ਪਾਸੋਂ ਸਹੀ ਤਰੀਕੇ ਨਾਲ ਹੋ ਨਹੀਂ ਸਕਿਆ।
ਰਾਮ ਚਿਤੁਤ ਚਿਤ ਮਾਹੀ,
ਇਸ ਤਰ੍ਹਾਂ ਸਤਿਗੁਰਾਂ ਦੀ ਰਸਨਾ ਤੋਂ ਬਚਨ ਸੁਣ ਕੇ ਭਾਈ ਰਾਮਾ ਜੀ ਮਨ ਦੇ ਵਿੱਚ ਸੋਚਦੇ ਹਨ,
ਇਹ ਕਾਰਨ ਕਿਆ ਲਖੀਅਤ ਨਾਹੀ,
ਉਸ ਵੇਲੇ ਮਨ ਵਿੱਚ ਸੋਚਦੇ ਨੇ ਕਿ ਇਹ ਕੀ ਕਾਰਨ ਹੈ, ਮੈਨੂੰ ਸਮਝ ਨਹੀਂ ਆ ਰਹੀ।
ਕਰਤ ਵਿਚਾਰ ਸੋ ਨਿਸ਼ਚੈ ਠਾਨਾ,
ਆਪਣੇ ਮਨ ਹੀ ਮਨ ਇਸ ਵਿਚਾਰ ਨੂੰ ਵਿਚਾਰਦਿਆਂ ਵਿਚਾਰਦਿਆਂ ਸੋਚਦਿਆਂ ਸੋਚਦਿਆਂ ਮਨ ਵਿੱਚ ਇੱਕ ਨਿਸ਼ਚਾ ਬਣਾ ਲਿਆ, ਇੱਕ ਫੈਸਲਾ ਕਰ ਲਿਆ ਹੈ।
ਇਨਕੋ ਬਹੁ ਸਰੀਰ ਬਿਰਧਨ,
ਮਨ ਦੇ ਵਿੱਚ ਹੁਣ ਖਿਆਲ ਆ ਗਿਆ ਹੈ ਕਿ ਮੇਰਾ ਕਸੂਰ ਨਹੀਂ ਹੈ, ਇਹ ਸਤਿਗੁਰਾਂ ਦੀ ਬਿਰਧ ਅਵਸਥਾ ਦਾ ਕਸੂਰ ਹੈ।
ਗਈ ਆਰਬਲਾ ਬੀਤ ਬਡੇਰੀ,
ਮਨ ਵਿੱਚ ਭਾਈ ਰਾਮਾ ਜੀ ਨੇ ਸੋਚ ਲਿਆ ਹੈ ਕਿ ਇਹਨਾਂ ਦੇ ਵੀ ਵੱਸ ਨਹੀਂ ਹੈ, ਇਹਨਾਂ ਦੀ ਹੁਣ ਉਮਰ ਬਹੁਤ ਵਡੇਰੀ ਹੋ ਗਈ, 70 ਤੋਂ ਉੱਪਰ ਇਹਨਾਂ ਦੀ ਉਮਰ ਹੈ, ਸਰੀਰ ਬਿਰਧ ਹੈ, ਇਸ ਕਰਕੇ ਇਹ ਜੋ ਕਹਿੰਦੇ ਹਨ ਆਪ ਹੀ ਭੁੱਲ ਜਾਂਦੇ ਹਨ।
ਕਹਿਓ ਨਾ ਯਾਦ ਰੱਖੇ ਇਸ ਬੇਰੀ,
ਇਸ ਕਰਕੇ ਜੋ ਕਹਿ ਕੇ ਜਾਂਦੇ ਨੇ ਇਹਨਾਂ ਨੂੰ ਆਪ ਹੀ ਚੇਤਾ ਭੁੱਲ ਜਾਂਦਾ ਹੈ। ਸਾਧ ਸੰਗਤ ਜੀ, ਇਹੀ ਗੱਲ ਇਹੀ ਵਿਚਾਰ ਹਜ਼ੂਰ ਸੱਚੇ ਪਾਤਸ਼ਾਹ ਜੀ ਪ੍ਰਗਟ ਕਰਨੀ ਚਾਹੁੰਦੇ ਹਨ।
ਇਮ ਠੱਟ ਮਨ ਮਹਿਕੀਨ ਬਖਾਨ,
ਇਸ ਤਰ੍ਹਾਂ ਮਨ ਵਿੱਚ ਫੈਸਲਾ ਕਰ ਲਿਆ ਸ਼੍ਰੀ ਰਾਮਾ ਜੀਆਂ ਨੇ ਤੇ ਆਪਣੀ ਜ਼ੁਬਾਨ ਤੋਂ ਕਹਿਣ ਲੱਗੇ,
ਜਿਨ ਤੁਮਨੇ ਮੋਹੇ ਕਹੋ ਫੁਰਮਾਨ,
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਨੇ ਮੈਨੂੰ ਫਰਮਾਇਆ ਸੀ।
ਕਰੇ ਤਥਾ ਮੈਂ ਬੁੱਧ ਬਲ ਲਾਏ,
ਮੈਂ ਆਪਣੀ ਬੁੱਧੀ ਨਾਲ, ਦਿਮਾਗ ਨਾਲ, ਮਿਹਨਤ ਨਾਲ ਬਿਲਕੁਲ ਉਸੇ ਤਰ੍ਹਾਂ ਥੜੀ ਬਣਾਈ ਹੈ ਜਿਵੇਂ ਆਪ ਜੀ ਮੈਨੂੰ ਕਹਿ ਕੇ ਗਏ ਸੀ।
ਇਹ ਕਰਿਆ ਛੇ ਸੁੱਧ ਬਣਵਾਏ,
ਆਪ ਜੀ ਨੇ ਕਹਿ ਕੇ ਚੰਗੇ ਤਰੀਕੇ ਨਾਲ ਬਣਵਾਈ ਹੈ।
ਆਪ ਕਹੋ ਜਿਮ ਬਿਸਰਾਏ ਫੇਰ,
ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਕਹਿ ਕੇ ਜਾਂਦੇ ਹੋ ਖਿਮਾ ਕਰਿਓ, ਆਪ ਜੀ ਨੂੰ ਉਹ ਗੱਲ ਭੁੱਲ ਜਾਂਦੀ ਹੈ ਜਿਵੇਂ ਆਪ ਜੀ ਕਹਿ ਕੇ ਗਏ ਸੀ, ਜਿਵੇਂ ਆਪ ਜੀ ਨਿਸ਼ਾਨਦੇਹੀ ਬਣਾ ਕੇ ਗਏ ਸੀ। ਜਰਾ ਸੋਚ ਕੇ ਦੇਖੋ, ਯਾਦ ਕਰੋ, ਮੈਂ ਬਿਲਕੁਲ ਉਸੇ ਤਰ੍ਹਾਂ ਬਣਾਈ ਹੈ। ਸ਼ਾਇਦ ਆਪ ਜੀ ਨੂੰ ਆਪਣੇ ਕਹੇ ਹੋਏ ਬਚਨ ਵਿਸਰ ਜਾਂਦੇ ਹਨ।
ਇਸ ਮੈਂ ਦੋਸ਼ ਆਹੇ ਕਿਆ ਮੇਰ,
ਇਸ ਕਰਕੇ ਸੱਚੇ ਪਾਤਸ਼ਾਹ ਜੀਓ ਇਹਦੇ ਵਿੱਚ ਮੇਰਾ ਦੋਸ਼ ਕੀ ਹੈ।
ਇਮ ਸੁਣ ਸਤਿਗੁਰ ਤੂਸ਼ਣ ਠਾਨੀ,
ਇਉਂ ਸਤਿਗੁਰਾਂ ਨੇ ਜਦੋਂ ਸੁਣਿਆ ਤੇ ਮੁੱਖ ਤੋਂ ਤੂਸ਼ਣ ਹੋ ਗਿਆ। ਤੂਸ਼ਣ ਨਾਮ ਹੁੰਦਾ ਚੁੱਪ ਕਰ ਜਾਣਾ। ਇਸ ਕਰਕੇ ਸਾਧ ਸੰਗਤ ਜੀ, ਭਾਵੇਂ ਇਹ ਜੋ ਇਤਿਹਾਸ ਹੈ ਬੜਾ ਸਰਲ ਚੱਲ ਰਿਹਾ ਹੈ, ਪਰ ਫਿਰ ਵੀ ਇਹ ਕਥਾ ਜਿਹੜੀ ਰਿਕਾਰਡਿੰਗ ਹੋ ਜਾਂਦੀ ਹੈ। ਕਈ ਵਾਰੀ ਗੁਰਮੁਖ ਵਿਦਵਾਨ ਜਾਂ ਵਿਦਿਆਰਥੀ ਇਸ ਕਥਾ ਨੂੰ ਸੁਣਦੇ ਨੇ, ਇਸ ਕਰਕੇ ਕੋਸ਼ਿਸ਼ ਹੈ ਕਿ ਜਿਹੜੇ ਪਦ ਅਰਥ ਨੇ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਨਾਲ ਨਾਲ ਦੱਸਿਆ ਜਾਏ ਤਾਂ ਕਿ ਵਿਦਿਆਰਥੀਆਂ ਨੂੰ ਵੀ ਸੌਖਾ ਲੱਗੇ। ਸੋ ਇਸ ਕਰਕੇ ਇੱਥੇ ਸ਼ਬਦ ਹੈ ਤੂਸ਼ਣ। ਤੂਸ਼ਣ ਦਾ ਅਰਥ ਹੁੰਦਾ ਬ੍ਰਿਜ ਭਾਸ਼ਾ ਚ ਚੁੱਪ ਕਰ ਜਾਣਾ। ਤੋ ਕਹਿੰਦੇ ਸਤਿਗੁਰਾਂ ਨੇ ਜਦੋਂ ਭਾਈ ਰਾਮਾ ਜੀ ਤੋਂ ਸੁਣਿਆ ਕਿ ਇਹ ਤਾਂ ਕਹਿ ਰਹੇ ਨੇ ਕਿ ਮਹਾਰਾਜ ਤੁਹਾਡੇ ਚ ਹੀ ਕਸੂਰ ਹੈ, ਤੁਹਾਨੂੰ ਚੇਤਾ ਭੁੱਲ ਜਾਂਦਾ, ਮੈਂ ਤਾਂ ਉਵੇਂ ਹੀ ਬਣਾਇਆ ਜਿਵੇਂ ਤੁਸੀਂ ਕਿਹਾ ਸੀ, ਇਹ ਬਚਨ ਮਹਾਰਾਜ ਜੀ ਨੇ ਜਦੋਂ ਸੁਣੇ ਤੇ ਤੂਸ਼ਣ ਹੋ ਗਏ, ਚੁੱਪ ਕਰ ਗਏ ਹਨ।
ਅਤ ਗੰਭੀਰ ਧੀਰ ਗੁਣ ਖਾਨੀ।
ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤਿ ਗੰਭੀਰ ਹਨ, ਹਿੰਦੀ ਦਾ ਲਫ਼ਜ਼ ਹੈ ਅਤਿ, ਤੋ ਇਸ ਨੂੰ ਗੁਰਮੁਖੀ ਅੱਖਰਾਂ ਚ ਲਿਖਿਆ ਜਾਂਦਾ ਅਤ, ਤੱਤੇ ਦੀ ਸਿਆਰੀ ਦੱਸ ਰਹੀ ਇਸਤਰੀ ਲਿੰਗ ਅਤਿ। ਅਤਿ ਨਾਮ ਬਹੁਤ ਜ਼ਿਆਦਾ, ਜਿਵੇਂ ਕਿਸੇ ਨੂੰ ਕਹਿੰਦੇ ਹਿੰਦੀ ਚ ਅਤਿ ਸੁੰਦਰ, ਬਹੁਤ ਜ਼ਿਆਦਾ ਸੋਹਣਾ। ਤੋ ਕਹਿੰਦੇ ਸਤਿਗੁਰੂ ਜੀ ਐਸੇ ਨੇ ਜੋ ਅਤਿ ਗੰਭੀਰ, ਬਹੁਤ ਹੀ ਗੰਭੀਰ ਡੂੰਘੇ ਹਨ, ਧੀਰ ਬਹੁਤ ਵੱਡੇ ਧੀਰਜ ਵਾਲੇ ਨੇ। ਸਤਿਗੁਰਾਂ ਨੇ ਹੁਣ ਇਹ ਨਹੀਂ ਕਿਹਾ ਕਿ ਭਾਈ ਤੂੰ ਤਾਂ ਸਾਡਾ ਸੇਵਕ ਹੈ, ਤੂੰ ਤਾਂ ਸਾਡਾ ਸਿੱਖ ਹੈ, ਤੂੰ ਤਾਂ ਉਮਰ ਕਰਕੇ ਵੀ ਸਾਡੇ ਤੋਂ ਛੋਟਾ ਹੈ, ਤੂੰ ਸਾਡੇ ਅੱਗੇ ਜਵਾਬ ਕਿਉਂ ਦੇ ਰਿਹਾ ਹੈ, ਤੂੰ ਸਾਡੀ ਗੱਲ ਨੂੰ ਮੰਨਦਾ ਕਿਉਂ ਨਹੀਂ। ਕੁਝ ਨਹੀਂ ਕਿਹਾ, ਕਿਉਂਕਿ ਧੀਰਜ ਬਹੁਤ ਹੈ ਨਾ ਅੰਦਰ। ਇਸ ਕਰਕੇ ਲਿਖਦੇ ਨੇ ਅਤ ਗੰਭੀਰ ਧੀਰ ਗੁਣ ਖਾਨੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿੱਥੇ ਬਹੁਤ ਗੰਭੀਰ ਹਨ, ਸਮੁੰਦਰ ਦੀ ਨਿਆਈ ਬਹੁਤ ਡੂੰਘੇ ਹਨ, ਜਿੱਥੇ ਧਰਤੀ ਵਰਗੇ ਧੀਰਜ ਨੂੰ ਧਾਰਨ ਕਰਨ ਵਾਲੇ ਨੇ, ਉੱਥੇ ਸਤਿਗੁਰੂ ਜੀ ਗੁਣਾਂ ਦੀ ਵੀ ਖਾਣ ਹਨ। ਖਾਣ ਕਹਿੰਦੇ ਖਜ਼ਾਨਾ, ਗੁਣਾਂ ਦੇ ਖਜ਼ਾਨੇ ਹਨ।
ਕੌਣ ਸ਼੍ਰੀ ਰਾਮਦਾਸ ਡਿੱਗ ਗਏ।
ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਰਾਮਾ ਜੀ ਦੇ ਬਚਨ ਨੂੰ ਸੁਣਿਆ, ਪਰ ਆਪਣੇ ਸ਼੍ਰੀ ਮੁਖ ਤੋਂ ਕੋਈ ਬਚਨ ਨਹੀਂ ਕਿਹਾ। ਬਿਲਕੁਲ ਤੂਸ਼ਣ ਧਾਰ ਕੇ ਚੁੱਪ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਹੁਣ ਉਸ ਪਾਸੇ ਆਏ ਨੇ ਜਿੱਥੇ ਭਾਈ ਜੇਠਾ ਜੀ ਸ਼੍ਰੀ ਰਾਮਦਾਸ ਜੀ ਥੜੀ ਬਣਾ ਚੁੱਕੇ ਹਨ।
ਥੜੀ ਕਹੋ ਬੋਲਤ ਪਏ।
ਉਸ ਬਣਾਈ ਹੋਈ ਥੜੀ ਵੱਲ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਹੇਰਿਆ, ਹੇਰ ਨਾਮ ਹੈ ਦੇਖਣਾ, ਉਸ ਥੜੀ ਵੱਲ ਦੇਖਿਆ ਤੇ ਆਪਣੇ ਸ਼੍ਰੀ ਮੁਖ ਵਾਕ ਤੋਂ ਇਹ ਬਚਨ ਕਹੇ।
ਇਹ ਤੈਨੀ ਕੀ ਨਹੀਂ ਬਣਾਈ।
ਮਹਾਰਾਜ ਕਹਿਣ ਲੱਗੇ ਭਾਈ ਜੀ ਤੁਸੀਂ ਵੀ ਇਹ ਜਿਹੜੀ ਥੜੀ ਹੈ ਨਿੱਕੀ ਨਹੀਂ ਬਣਾਈ ਹੈ, ਚੰਗੀ ਨਹੀਂ ਬਣਾਈ ਹੈ।
ਕਈ ਵਾਰ ਬਹੁਮਤ ਨਹੀਂ ਆਈ।
ਮਹਾਰਾਜ ਕਹਿਣ ਲੱਗੇ ਭਾਈ ਕਈ ਵਾਰ ਤੁਹਾਨੂੰ ਸਮਝਾਇਆ, ਤੁਹਾਨੂੰ ਮਤ ਕਿਉਂ ਨਹੀਂ ਆਉਂਦੀ ਹੈ। ਦੇਖੋ ਇਸ ਤਰ੍ਹਾਂ ਥੋੜੀ ਤਾੜਨਾ ਵਾਲੇ ਵੀ ਬਚਨ ਕਹੇ ਨੇ, ਪਰਖ ਰਹੇ ਨੇ ਨਾ ਮਨ ਦੀ ਅਵਸਥਾ ਕੀ ਹੈ। ਭਾਵੇਂ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ, ਪਰ ਸਿੱਖਾਂ ਨੇ ਸੰਗਤਾਂ ਨੇ ਇਹ ਸਵਾਲ ਰੱਖਿਆ ਸਤਿਗੁਰਾਂ ਦੇ ਅੱਗੇ, ਤੇ ਬੜੇ ਤਰੀਕੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਸਾਰੀ ਸੰਗਤ ਵਿੱਚ ਇਹਨਾਂ ਦੋਹਾਂ ਗੁਰਮੁਖਾਂ ਦੀ ਆਤਮਕ ਅਵਸਥਾ ਪ੍ਰਗਟ ਕਰ ਦਿੱਤੀ ਹੈ। ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਭਾਈ ਰਾਮਾ ਜੀ ਨੂੰ ਕਹਿ ਰਹੇ ਨੇ ਨਾ ਕਿ ਤੁਸੀਂ ਚੰਗੀ ਨਹੀਂ ਬਣਾਈ, ਤੇ ਭਾਈ ਰਾਮਾ ਜੀ ਕਹਿੰਦੇ ਨਹੀਂ ਮਹਾਰਾਜ ਮੈਂ ਤਾਂ ਚੰਗੀ ਬਣਾਈ ਹੈ, ਇਹ ਤੁਹਾਨੂੰ ਹੀ ਚੇਤਾ ਭੁੱਲ ਜਾਂਦਾ ਹੈ, ਤੁਸੀਂ ਇਵੇਂ ਹੀ ਕਹਿ ਕੇ ਗਏ ਸੀ। ਇਹ ਬਚਨ ਵੀ ਸੰਗਤ ਨੇ ਸੁਣੇ ਨੇ। ਹੁਣ ਸ਼੍ਰੀ ਰਾਮਦਾਸ ਜੀ ਨੂੰ ਮਹਾਰਾਜ ਜੋ ਕਹਿ ਰਹੇ ਨੇ ਇਹ ਵੀ ਸਾਰੀ ਸੰਗਤ ਹੁਣ ਸੁਣ ਰਹੀ ਹੈ ਕਿ ਮਹਾਰਾਜ ਜੀ ਕੀ ਕਹਿ ਰਹੇ ਨੇ ਤੇ ਭਾਈ ਜੇਠਾ ਜੀ ਕੀ ਜਵਾਬ ਦੇ ਰਹੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਥੋੜੇ ਸਖਤ ਸ਼ਬਦ ਕਹੇ। ਮਹਾਰਾਜ ਕਹਿੰਦੇ ਭਾਈ ਕਿੰਨੀ ਵਾਰੀ ਤੁਹਾਨੂੰ ਸਮਝਾਇਆ, ਬਾਰ ਬਾਰ ਤੁਹਾਨੂੰ ਸਮਝਾਇਆ, ਇਹ ਗੱਲ ਤੁਹਾਨੂੰ ਸਮਝ ਕਿਉਂ ਨਹੀਂ ਆ ਰਹੀ, ਬਾਰ ਬਾਰ ਤੁਸੀਂ ਗਲਤੀ ਕਰਦੇ ਹੋ।
ਜਿਮ ਕਹਿ ਗਏ ਬਣੀ ਤੇ ਮਨਾਹੀ।
ਮਹਾਰਾਜ ਕਹਿੰਦੇ ਜਿਵੇਂ ਅਸੀਂ ਕੱਲ ਕਹਿ ਕੇ ਗਏ ਸੀ, ਅਸੀਂ ਨਿਸ਼ਾਨਦੇਹੀ ਕਰਕੇ ਗਏ ਹਾਂ, ਸਭ ਕੁਝ ਸਮਝਾ ਕੇ ਗਏ ਹਾਂ, ਤੇ ਤੁਸੀਂ ਫਿਰ ਵੀ ਉਸੇ ਤਰ੍ਹਾਂ ਨਹੀਂ ਬਣਾਈ ਹੈ।
ਸ਼੍ਰਮ ਬਾਦ ਕੀਨ ਸੇ ਸਮਾਹੀ।
ਮਹਾਰਾਜ ਕਹਿਣ ਲੱਗੇ ਇਸ ਥੜੀ ਨੂੰ ਬਣਾਉਣ ਵਾਸਤੇ ਤੁਸੀਂ ਜਿਹੜੀ ਮਿਹਨਤ ਮੁਸ਼ਕਤ ਕੀਤੀ ਹੈ ਨਾ, ਇਹ ਸਾਰੀ ਬੇਕਾਰ ਹੈ, ਵਿਅਰਥ ਹੈ, ਇਹ ਬਣਾਈ ਹੋਈ ਥੜੀ ਸਾਨੂੰ ਪਸੰਦ ਨਹੀਂ।
ਸੁਣ ਗੁਰ ਬਾਕ ਮੰਦ ਨਿਜ ਜਾਣਿਓ।
ਉਸ ਵੇਲੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਜਦੋਂ ਸੁਣਿਆ ਤੇ ਸ਼੍ਰੀ ਰਾਮਦਾਸ ਜੀਆਂ ਨੇ ਆਪਣੇ ਆਪ ਨੂੰ ਮੰਦ ਜਾਣਿਆ ਹੈ। ਹੁਣ ਦੇਖੋ ਪਹਿਲਾਂ ਮੰਦ ਸ਼ਬਦ ਆਇਆ ਸੀ ਉਹਦਾ ਮਤਲਬ ਹੈ ਹੌਲੀ, ਇੱਥੇ ਮੰਦ ਸ਼ਬਦ ਦੂਸਰੀ ਵਾਰ ਆਇਆ ਇਹਦਾ ਮਤਲਬ ਹੈ ਕਿ ਮੰਦਾ ਜਾਣਨਾ, ਭੈੜਾ ਜਾਣਨਾ, ਚੰਗਾ ਨਾ ਸਮਝਣਾ। ਕਹਿੰਦੇ ਆਪਣੀ ਮਤ ਨੂੰ ਯੋਗ ਨਾ ਸਮਝਿਆ, ਚੰਗਾ ਨਾ ਸਮਝਿਆ ਸ਼੍ਰੀ ਰਾਮਦਾਸ ਜੀਆਂ ਨੇ।
ਭਇਓ ਨਿਮਰ ਭਾਇਨ ਲਪਟਾ।
ਕਹਿੰਦੇ ਹੁਣ ਕੁਝ ਨਹੀਂ ਕਿਹਾ, ਬਸ ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਤੇ ਦੌੜ ਕੇ ਡਿੱਗ ਪਏ ਹਨ।
ਹੋ ਅਗਿਆਨ ਨਿਤ ਭੂਲਣ ਹਾਰੋ।
ਦੇਖੋ ਹੁਣ ਇਹ ਸਿੱਖ ਦਾ ਜੀਵਨ ਹੈ, ਇਸ ਤਰ੍ਹਾਂ ਦੇ ਜੀਵਨ ਦੀ ਘਾੜਤ ਘੜ ਰਹੇ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ। ਸਾਰੀ ਸੰਗਤ ਦੇਖ ਰਹੀ ਹੈ, ਸਾਰੀ ਸੰਗਤ ਹੈਰਾਨ ਹੈ। ਮਹਾਰਾਜ ਜੀਆਂ ਨੇ ਸ਼੍ਰੀ ਰਾਮਦਾਸ ਜੀ ਜੋ ਬੜੇ ਸਤਿਕਾਰਯੋਗ ਨੇ, ਮਹਾਨ ਆਤਮਾ ਹਨ, ਕਿਉਂਕਿ ਹਾਲੇ ਗੁਰਤਾ ਗੱਦੀ ਤੇ ਨਹੀਂ ਬੈਠੇ, ਇਸ ਕਰਕੇ ਪਹਿਲਾ ਨਾਮ ਭਾਈ ਜੇਠਾ ਜੀ ਜਾਂ ਸ਼੍ਰੀ ਰਾਮਦਾਸ ਜੀ ਹੈ। ਹੁਣ ਇੱਕ ਵਾਰੀ ਵੀ ਨਹੀਂ ਕਿਹਾ, ਮਹਾਰਾਜ ਜੀ ਹੁਣ ਤਾਂ ਮੈਂ ਤੀਸਰੀ ਵਾਰ ਬੜੀ ਮਿਹਨਤ ਨਾਲ ਬਣਾਈ ਹੈ, ਜਿਵੇਂ ਕਿਹਾ ਉਵੇਂ ਬਣੀ ਹੈ, ਕੁਝ ਨਹੀਂ ਕਿਹਾ, ਚਰਨਾਂ ਤੇ ਡਿੱਗ ਪਏ ਤੇ ਬੇਨਤੀ ਕਰਦੇ, ਮਹਾਰਾਜ ਹਉ ਅਜਾਨ ਨਿਤ ਭੁੱਲਣ ਹਾਰੋ। ਸਤਿਗੁਰੂ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਦਾ ਖਿਆਲ ਸੇਵਕ ਦੀ ਜ਼ਿੰਦਗੀ ਦਾ ਅੰਗ ਬਣ ਜਾਏ ਨਾ, ਕਿ ਸਭ ਕੁਝ ਕਰਦਿਆਂ ਕਰਦਿਆਂ ਵੀ ਇਹੀ ਜ਼ੁਬਾਨ ਤੇ ਸ਼ਬਦ ਵਸੇ ਰਹਿਣ ਕਿ ਮੈਂ ਅਣਜਾਣ ਹਾਂ, ਮੈਂ ਔਗਣਾ ਵਾਲਾ ਹਾਂ, ਮੈਂ ਭੁੱਲਣ ਹਾਰ ਹਾਂ, ਮੈਂ ਅਲਪ ਬੁੱਧੀ ਵਾਲਾ ਹਾਂ, ਫਿਰ ਮਹਾਰਾਜ ਕਹਿੰਦੇ ਉਹ ਕੋਈ ਨਾ ਕੋਈ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਇਉਂ ਹੀ ਸ਼੍ਰੀ ਰਾਮਦਾਸ ਜੀ ਕਹਿੰਦੇ ਹਨ,
ਕਿਰਪਾਲ ਨਿਜ ਬਿਰਧ ਸੰਭਾਰੋ।
ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾਲੂ ਹੋ, ਤੁਸੀਂ ਆਪਣੇ ਬਿਰਧ ਨੂੰ ਆਪਣੇ ਸੁਭਾਅ ਨੂੰ ਸੰਭਾਲੋ। ਤੁਹਾਡਾ ਤਾਂ ਸੁਭਾਅ ਹੈ ਕਿ ਕੋਈ ਕਿੰਨੀਆਂ ਵੀ ਗਲਤੀਆਂ ਕਰੇ, ਕਿੰਨੇ ਵੀ ਔਗਣਾ ਵਾਲਾ ਹੋਵੇ, ਤੁਸੀਂ ਉਹਨੂੰ ਬਖਸ਼ ਲੈਂਦੇ ਹੋ। ਕਿਰਪਾ ਕਰੋ, ਆਪਣੇ ਬਿਰਧ ਦੀ ਲਾਜ ਰੱਖੋ ਜੀ।
ਬਾਰ ਬਾਰ ਬਖਸ਼ੋ ਹੋ ਮੋਹੀ।
ਸੱਚੇ ਪਾਤਸ਼ਾਹ ਜੀ ਆਪ ਜੀ ਬਾਰ ਬਾਰ ਮੈਨੂੰ ਬਖਸ਼ਦੇ ਰਹੋ ਜੀ।
ਅਪਰਾਧੀ ਯਾਰ ਮੂਰਖ ਕੋਹੀ।
ਆਪ ਜੀ ਦਾ ਸੁਭਾਅ ਹੈ ਕਿ ਆਪ ਜੀ ਅਪਰਾਧੀਆਂ ਤੇ ਮੂਰਖਾਂ ਨੂੰ, ਮੇਰੇ ਵਰਗਿਆਂ ਨੂੰ ਬਖਸ਼ ਲੈਂਦੇ ਹੋ।
ਜੇ ਤਕ ਸੁਮਤ ਦੇਤ ਸੋ ਜਾਨ।
ਸੱਚੇ ਪਾਤਸ਼ਾਹ ਜੀ ਇਹ ਜੋ ਵੀ ਮੈਂ ਬਣਾਇਆ ਹੈ, ਜੋ ਵੀ ਕੀਤਾ ਹੈ, ਇਹਦੇ ਚ ਮੇਰੀ ਆਪਣੀ ਕੋਈ ਮਤ ਸੁਮਤ ਨਹੀਂ ਹੈ। ਜਿੰਨੀ ਕੁ ਮਤ ਸੁਮਤ ਆਪ ਜੀ ਨੇ ਬਖਸ਼ੀ, ਉਹਦੇ ਮੁਤਾਬਕ ਮੈਂ ਰਚਨਾ ਰਚੀ ਹੈ।
ਬਿਨਾਂ ਦੇ ਕਿਆ ਬਪਰਾ ਮਾਨਵ।
ਸੱਚੇ ਪਾਤਸ਼ਾਹ ਜੀ ਜੇ ਤੁਸੀਂ ਮਤ ਨਾ ਦਿਓ ਤੇ ਇਹ ਮਾਨਸ ਵਿਚਾਰਾ ਕੀ ਹੈ।
ਰਾਵਰ ਕਰਣਾ ਕਰੋ ਬਤਾਵੋ।
ਆਪ ਜੀ ਕਰੁਣਾ ਕਰੋ, ਦਇਆ ਕਰੋ, ਸਾਡੇ ਤੇ ਤਰਸ ਕਰੋ, ਆਪ ਜੀ ਚੰਗੇ ਤਰੀਕੇ ਨਾਲ ਸਾਨੂੰ ਸਮਝਾ ਦਿਓ, ਕਿਰਪਾ ਕਰੋ, ਆਪ ਜੀ ਦੇ ਕਹੇ ਹੋਏ ਬਚਨ ਸਾਡੇ ਹਿਰਦੇ ਚ ਵਸ ਜਾਣ।
ਹਮ ਅਪਰਾਧੇ ਸਦ ਭੂਲਤੇ, ਤੁਮ ਬਖਸ਼ਣ ਹਰੇ, ਤੁਮ ਬਖਸ਼ਣ ਹਰੇ।
ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਅੰਮ੍ਰਿਤ ਬਾਣੀ ਦੇ ਬਚਨ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਅਸੀਂ ਹਮੇਸ਼ਾ ਹੀ ਭੁੱਲਣ ਹਾਰ ਹਾਂ, ਆਪ ਜੀ ਹਮੇਸ਼ਾ ਹੀ ਬਖਸ਼ਣ ਹਾਰ ਹੋ, ਕਿਰਪਾ ਕਰੋ, ਖਿਮਾ ਕਰੋ। ਸੋ ਇਸ ਪ੍ਰਕਾਰ ਬਾਰ ਬਾਰ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬੇਨਤੀਆਂ ਕਰਦੇ ਹਨ।
ਨੇਕੀ ਰਹਿਤ ਪਾਕ ਸਮਝਾਵੋ।
ਸੱਚੇ ਪਾਤਸ਼ਾਹ ਜੀ ਚੰਗੀ ਰੀਤੀ ਨਾਲ ਆਪ ਜੀ ਸਮਝਾ ਦਿਓ ਜੀ।
ਮੈਂ ਮਤ ਮੰਦਾ ਭਾਗ ਵਿਚਾਰ।
ਮੈਂ ਮੰਦੀ ਮਤ ਵਾਲਾ ਹਾਂ, ਮੈਂ ਇਸ ਗੱਲ ਨੂੰ ਵਿਚਾਰ ਲਿਆ ਹੈ ਕਿ ਮੇਰੇ ਭਾਗ ਹੀ ਮਾੜੇ ਹਨ, ਜੋ ਬਾਰ ਬਾਰ ਆਪ ਜੀ ਦੇ ਸਮਝਾਉਣ ਤੇ ਵੀ ਮੈਨੂੰ ਸਮਝ ਨਹੀਂ ਲੱਗ ਰਹੀ।
ਜਾਣ ਸਕਿਓ ਨਹੀਂ ਕਹਿਓ ਤੁਮਾਰ।
ਸੱਚੇ ਪਾਤਸ਼ਾਹ ਜੀ ਮੈਂ ਕਿੰਨਾ ਅਭਾਗਾ ਹਾਂ, ਆਪ ਜੀ ਦੇ ਆਸ਼ੇ ਨੂੰ, ਆਪ ਜੀ ਦੇ ਪਵਿੱਤਰ ਸਿਧਾਂਤ ਨੂੰ ਸਮਝ ਨਹੀਂ ਸਕਿਆ।
ਕਹਿ ਘਰ ਮੈਂ ਅੰਚਰ ਡਰ।
ਇਉਂ ਕਹਿ ਕੇ ਆਪਣੇ ਗਲੇ ਵਿੱਚ ਅੰਚਰ, ਅੰਚਰ ਨਾਮ ਹੈ ਪੱਲੇ ਦਾ, ਗਲ ਵਿੱਚ ਪੱਲਾ ਪਾ ਕੇ ਸ਼੍ਰੀ ਰਾਮਦਾਸ ਜੀ ਬੇਨਤੀ ਕਰਦੇ ਨੇ।
ਸਿਮਹਾ ਪ੍ਰਭੂ ਅਪਰਾਧ ਹਮਾਰਾ।
ਹੇ ਪ੍ਰਭੂ ਸਤਿਗੁਰੂ ਜੀਓ, ਮੇਰਾ ਇਹ ਅਪਰਾਧ, ਮੇਰੀ ਇਹ ਭੁੱਲ ਦੀ ਖਿਮਾ ਦੇ ਦਿਓ।
ਸਿੱਖ ਸਮੀਪ ਸਭ ਹੀ ਸੁਣ ਕਰਕੇ।
ਇਸ ਤਰ੍ਹਾਂ ਸਾਰੇ ਜੋ ਸਿੱਖ ਨੇ, ਜਿੰਨੀਆਂ ਸੰਗਤਾਂ ਨੇ, ਸਮੀਪ ਹਨ, ਨੇੜੇ ਹਨ, ਉਹਨਾਂ ਸਾਰੀਆਂ ਸੰਗਤਾਂ ਨੇ ਜਦੋਂ ਸ਼੍ਰੀ ਰਾਮਦਾਸ ਜੀਆਂ ਦੀ ਇਹ ਨਿਮਰਤਾ ਦੇਖੀ ਹੈ, ਉਹਨਾਂ ਦੇ ਅੰਦਰ ਦੀ ਇਹ ਅਵਸਥਾ ਨੂੰ ਜਾਣਿਆ ਹੈ, ਨੇਤਰਾਂ ਵਿੱਚੋਂ ਬੈਰਾਗ ਦੇ ਹੰਝੂ ਵਗ ਰਹੇ ਨੇ, ਕਿੰਨੀ ਨਿਮਰਤਾ ਹੈ, ਕਿੰਨੀ ਭਾਵਨਾ ਹੈ, ਕਿੰਨਾ ਸਿਦਕ ਹੈ, ਕਿੰਨੀ ਅੰਦਰ ਜਗਿਆਸਾ ਹੈ, ਇਸ ਨੂੰ ਦੇਖ ਕੇ ਸਾਰੀਆਂ ਸੰਗਤਾਂ ਬੜੀਆਂ ਹੈਰਾਨ ਹਨ।
ਹਰਖੇ ਸਿੱਖੀ ਰੀਤ ਵਿਚਾਰ ਕੇ।
ਸਿੱਖੀ ਦੀ ਇਸ ਰੀਤੀ ਨੂੰ, ਇਸ ਸਿਧਾਂਤ ਨੂੰ, ਇਸ ਜੀਵਨ ਮਰਿਆਦਾ ਨੂੰ ਦੇਖ ਕੇ ਸਾਰੀਆਂ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ।
ਪਰਮ ਪ੍ਰਸੰਨ ਭਏ ਗੁਰ ਪੂਰੇ।
ਇਸ ਤਰ੍ਹਾਂ ਪੂਰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੀ ਬੜੇ ਪ੍ਰਸੰਨ ਹੋਏ।
ਗੁਰ ਤਾਂ ਉਚਿਤ ਲਖੇ ਗੁਰ ਰੂਪ ਗੁਣ ਰੂਰੇ।
ਉਸ ਵੇਲੇ ਗੁਣਾਂ ਨੂੰ ਸੁੰਦਰ ਜਾਣਿਆ ਹੈ ਇਹਨਾਂ ਦੇ ਵਿੱਚ, ਤੇ ਗੁਰਤਾ ਗੱਦੀ ਦੇ ਲਾਇਕ ਸ਼੍ਰੀ ਰਾਮਦਾਸ ਜੀ ਨੂੰ ਜਾਣ ਲਿਆ।
ਸਭਨ ਸੁਨਾਵਤ ਬਾਕ ਅਲਾਮ ਹੈ।
ਉਸ ਵੇਲੇ ਆਪਣੀ ਜ਼ੁਬਾਨ ਤੋਂ, ਪਾਵਨ ਰਸਨਾ ਤੋਂ ਸਤਿਗੁਰਾਂ ਨੇ ਉੱਚੀ ਆਵਾਜ਼ ਦੇ ਕੇ ਸਾਰੀਆਂ ਸੰਗਤਾਂ ਨੂੰ ਇਹ ਕਿਹਾ ਹੈ।
ਇਸ ਦੀ ਸੇਵਾ ਮੋਹ ਮਨ ਭਾਵ ਹੈ।
ਮਹਾਰਾਜ ਕਹਿਣ ਲੱਗੇ ਸਾਧ ਸੰਗਤ ਜੀਓ, ਇਸ ਦੀ ਸੇਵਾ ਮੇਰੇ ਮਨ ਨੂੰ ਭਾ ਗਈ ਹੈ।
ਆਪਾ ਕਬੂ ਨਾ ਕਰਹਿ ਜਨਾਮਨ।
ਕਿਉਂਕਿ ਇਹਨਾਂ ਨੇ ਆਪਣਾ ਭਾਵ ਕਦੇ ਹਉਮੈ ਵਾਲੀ ਬਿਰਤੀ ਨੂੰ ਪ੍ਰਗਟ ਨਹੀਂ ਕੀਤਾ, ਇਹਨਾਂ ਦੇ ਅੰਦਰ ਆਪਾ ਭਾਵ ਹਾਂ ਜਾਂ ਮੈਂ ਮੇਰੀ ਵਾਲੀ ਅਵਸਥਾ ਨਹੀਂ ਹੈ।
ਇਸ ਦਿਨ ਪ੍ਰੇਮ ਭਗਤ ਮਹਿ ਪਾਵਨ।
ਇਹ ਬੜੇ ਪਵਿੱਤਰ ਹਨ ਤੇ ਪ੍ਰੇਮਾ ਭਗਤੀ ਦੇ ਵਿੱਚ ਹੀ ਵਿਚਰਦੇ ਹਨ।
ਹੁਣ ਸਭ ਸਿੱਖਣ ਸੰਸੈ ਖੋਵਾ।
ਇਉਂ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਇਹ ਜਦੋਂ ਬਚਨ ਸੁਣੇ ਤੇ ਸਾਰੀ ਸੰਗਤ ਦਾ ਸ਼ੰਕਾ ਦੂਰ ਹੋਇਆ, ਜਾਣ ਲਿਆ ਹੈ ਕਿ ਗੁਰਤਾ ਗੱਦੀ ਤੇ ਬੈਠਣ ਦੇ ਲਾਇਕ ਕੌਣ ਹੈ ਔਰ ਇਹ ਮਹਾਨ ਸੇਵਾ ਕਿਸ ਨੂੰ ਮਿਲੇਗੀ।
ਗੁਰਤਾ ਉਚਿਤ ਭਲੇ ਇਹ ਜੋਵਾ।
ਉਸ ਵੇਲੇ ਸਾਰੀ ਸੰਗਤ ਨੇ ਜੋਵਾ ਜੋਵਾ ਕਹਿੰਦੇ ਦੇਖਣਾ, ਪਹਿਲਾਂ ਸ਼ਬਦ ਆਇਆ ਸੀ ਹੇਰ, ਹੇਰ ਮੈਂ ਨਾ ਦੇਖਣਾ, ਕਹਿੰਦੇ ਸਾਰੀ ਸੰਗਤ ਨੇ ਇਸ ਗੱਲ ਨੂੰ ਜੋਵਾ ਦੇਖ ਲਿਆ ਹੈ, ਸਮਝ ਲਿਆ ਹੈ ਕਿ ਗੁਰਤਾ ਗੱਦੀ ਤੇ ਲਾਇਕ ਭਾਈ ਜੇਠਾ ਜੀ ਸ਼੍ਰੀ ਰਾਮਦਾਸ ਜੀ ਹੀ ਹਨ।
ਵਾਕਾਂ ਤੇ ਪਛਾਣ ਕਰ ਲੈਨੇ,
ਕਿਉਂਕਿ ਉਹਨਾਂ ਦੇ ਜੀਵਨ ਤੋਂ, ਉਹਨਾਂ ਦੇ ਬਚਨਾਂ ਤੋਂ, ਉਹਨਾਂ ਦੀ ਵਿਨਿਮਰਤਾ ਤੋਂ ਸਾਰੀ ਸੰਗਤ ਨੇ ਸੁਤੀ ਸਿੱਧ ਹੀ ਪਹਿਚਾਣ ਲਿਆ ਹੈ।
ਆਪਾ ਜੋਤ ਆਪਾ ਹੀ ਨੇ,
ਕਿਸ ਦੇ ਅੰਦਰ ਆਪਾ ਭਾਵ ਹੈ ਔਰ ਕਿਸ ਦੇ ਅੰਦਰ ਆਪਾ ਭਾਵ ਨਹੀਂ ਹੈ, ਇਹ ਭਲੀ ਪ੍ਰਕਾਰ ਸੰਗਤ ਨੇ ਭਾਈ ਰਾਮਾ ਜੀ ਤੇ ਸ਼੍ਰੀ ਰਾਮਦਾਸ ਜੀਆਂ ਦੇ ਜੀਵਨ ਵਿੱਚੋਂ ਦੇਖ ਲਿਆ ਹੈ।
ਸਤਿਗੁਰ ਨਿਜ ਸਥਾਨ ਕਉ ਆਏ,
ਇਉਂ ਇਹ ਬਖਸ਼ਿਸ਼ਾਂ ਵਰਤਾ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਆਪਣੇ ਆਸਣਾ ਤੇ ਆਏ ਹਨ।
ਸਿੱਖ ਸੰਗ ਜੇ ਤਿਨਹੋਂ ਸੁਣਾਏ,
ਔਰ ਜਿੰਨੀਆਂ ਵੀ ਸਿੱਖ ਸੰਗਤਾਂ ਸਤਿਗੁਰਾਂ ਦੇ ਨਾਲ ਹਨ ਸਾਰੀਆਂ ਨੂੰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸੁਣਾਏ ਨੇ।
ਰਾਮਦਾਸ ਹੈ ਪੁਰਖ ਮਹਾਨੇ,
ਮਹਾਰਾਜ ਕਹਿਣ ਲੱਗੇ ਭਾਈ ਸ਼੍ਰੀ ਰਾਮਦਾਸ ਜੀ ਮਹਾਨ ਪੁਰਖ ਹਨ।
ਜਿਸ ਕੇ ਸੰਗ ਤਰਹੇ ਨਰ ਜਾਣੇ,
ਇਹਨਾਂ ਦੀ ਸੰਗਤ ਕਰਨ ਵਾਲੇ ਜਿੰਨੇ ਵੀ ਨਰ ਹੋਣਗੇ, ਮਨੁੱਖ ਹੋਣਗੇ, ਸੰਗਤਾਂ ਹੋਣਗੀਆਂ, ਉਹਨਾਂ ਸਾਰੀਆਂ ਦਾ ਉਧਾਰ ਹੋ ਜਾਏਗਾ।
ਵ੍ਰਿੰਦਨ ਕੋ ਕਰਤਾ ਕਲਿਆਣ,
ਵ੍ਰਿੰਦ ਨਾਮ ਹੁੰਦਾ ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਬਹੁਤ ਸਿੱਖ ਸੰਗਤਾਂ ਦੇ, ਬਹੁਤ ਸੰਸਾਰੀ ਜੀਵਾਂ ਦੇ, ਬਹੁਤ ਪਾਪੀ ਤੇ ਪਾਮਰ ਪੁਰਸ਼ਾਂ ਦੇ ਉਧਾਰ ਕਰਨ ਵਾਸਤੇ ਇਹ ਮਹਾਨ ਮਹਾਪੁਰਖ ਹਨ।
ਵਸੀ ਕਰਿਓ ਮੁਝ ਸੇਵਾ ਠਾਨ,
ਮਹਾਰਾਜ ਕਹਿਣ ਲੱਗੇ ਸਾਧ ਸੰਗਤ ਜੀ ਇਹਨਾਂ ਨੇ ਇਸ ਤਰ੍ਹਾਂ ਦੀ ਭਾਵਨਾ ਨਾਲ, ਇਸ ਤਰ੍ਹਾਂ ਦੇ ਸਿਦਕ ਨਾਲ, ਇਸ ਤਰ੍ਹਾਂ ਦੀ ਸੇਵਾ ਨਾਲ ਔਰ ਇਸ ਤਰ੍ਹਾਂ ਦੇ ਪ੍ਰੇਮ ਨਾਲ ਸਾਨੂੰ ਆਪਣੇ ਵਸ ਕਰ ਲਿਆ ਹੈ।
ਇਸ ਤੇ ਨਾ ਅਦੇ ਆਕਾਸ਼ ਮੇਰੋ,
ਮਹਾਰਾਜ ਕਹਿਣ ਲੱਗੇ ਇਹਨਾਂ ਵਾਸਤੇ ਸਾਡੇ ਪਾਸ ਕੋਈ ਵੀ ਅਦੇ ਵਸਤੂ ਨਹੀਂ ਹੈ, ਭਾਵ ਕੋਈ ਇਹੋ ਜਿਹੀ ਦੁਨੀਆਂ ਦੀ ਲੋਕ ਪਰਲੋਕ ਦੀ ਵਸਤੂ ਨਹੀਂ ਹੈ ਜੋ ਸਾਡੇ ਪਾਸ ਨਾ ਹੋਵੇ, ਜੋ ਇਹਨਾਂ ਨੂੰ ਅਸੀਂ ਨਾ ਦੇ ਸਕੀਏ।
ਸੋਭਨ ਤੇ ਪਦ ਪ੍ਰਾਪਤ ਗੌਰੇ,
ਇਸ ਤਰ੍ਹਾਂ ਇਹਨਾਂ ਨੇ ਸਾਰਿਆਂ ਤੋਂ ਗੌਰਵ ਵਾਲਾ ਉੱਚਾ ਪਦ ਹਾਸਲ ਕਰ ਲਿਆ ਹੈ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਆਪਣੇ ਸ਼੍ਰੀ ਮੁਖ ਵਾਕ ਤੋਂ ਇਹ ਬਚਨ ਸਰਵਣ ਕਰਾਏ, ਸ਼੍ਰੀ ਮੁਖ ਤੋਂ ਇਹ ਅਧਿਆਤਮਕ ਗਿਆਨ ਔਰ ਗੁਰਤਾ ਗੱਦੀ ਦੀ ਬਖਸ਼ਿਸ਼ ਵਾਲੇ ਬਚਨ ਸੁਣਾ ਕੇ ਸਾਰੀਆਂ ਸੰਗਤਾਂ ਨੂੰ ਕਿਰਤਾਰਥ ਕੀਤਾ। ਇੱਥੇ ਸਾਧ ਸੰਗਤ ਜੀ ਸ਼੍ਰੀ ਗੁਰਪ੍ਰਤਾਪ ਸੂਝ ਪ੍ਰਕਾਸ਼ ਗ੍ਰੰਥ ਦੀ ਜੋ ਪਹਿਲੀ ਰਾਸ ਚੱਲ ਰਹੀ ਹੈ, ਇਸ ਦਾ ਇਹ ਸਾਧ ਸੰਗਤ ਜੀ 57 ਨੰਬਰ ਅਧਿਆਏ ਇੱਥੇ ਸੰਪੂਰਨ ਹੋਇਆ। ਸਤਿਗੁਰਾਂ ਨੇ ਜੋ ਬਖਸ਼ਿਸ਼ਾਂ ਕੀਤੀਆਂ, ਜੋ ਕਲਾ ਵਰਤਾਈ ਹੈ, ਇਸ ਨੂੰ ਬੜੇ ਅਦਬੋ ਸਤਿਕਾਰ ਨਾਲ ਸੰਗਤ ਵਿੱਚ ਹਾਜ਼ਰੀ ਭਰਦਿਆਂ ਆਪਾਂ ਨੇ ਸਰਵਣ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ, ਆਪ ਜੀਆਂ ਦੇ ਸਨਮੁਖ ਬੈਠ ਕੇ ਆਪ ਜੀਆਂ ਦੇ ਅੰਮ੍ਰਿਤ ਜੀਵਨ ਨੂੰ ਜੋ ਸਰਵਣ ਕੀਤਾ, ਕਿਰਪਾ ਕਰੋ, ਸੰਸਾਰੀ ਕਿਰਤ ਵਿਰਤ ਕਰਦਿਆਂ ਇਸ ਤਰ੍ਹਾਂ ਦਾ ਸਿਦਕ, ਇਸ ਤਰ੍ਹਾਂ ਦੀ ਨਿਸ਼ਠਾ, ਇਸ ਤਰ੍ਹਾਂ ਦੀ ਭਾਵਨਾ ਸਾਨੂੰ ਪ੍ਰਾਪਤ ਹੋਵੇ, ਇਹ ਜੀਵਨ ਸਫਲ ਹੋਵੇ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਵਿਚਾਰ ਹਿਰਦੇ ਵਸੇ, ਵਿਚਾਰ ਕਰਦੀਆਂ ਹੋਈਆਂ ਭੁੱਲਾਂ ਦੀ ਸਾਧ ਸੰਗਤ ਜੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਇਸ ਪ੍ਰਸੰਗ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਬ੍ਰਿੰਦਨ ਕੋ ਕਰਤਾ ਕਲਿਆਣ, ਬਸੀ ਕਰਿਓ ਮੁਝ ਸੇਵਾ ਠਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਇਆ ਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਰ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।